ਚਾਚੇ ਲੱਗਦੇ ਸਨ, ਗੁਰੂ ਰਾਮਦਾਸ ਜੀ ਮਹਾਰਾਜ ਜੀ ਉਹਨਾਂ ਦੇ ਜੀਜਾ ਜੀ ਲੱਗਦੇ ਸਨ, ਤਿੰਨ ਗੁਰੂ ਸਾਹਿਬਾਨਾਂ ਦੇ ਨਾਲ ਉਹਨਾਂ ਦਾ ਸੰਬੰਧ ਤੇ ਸਿੱਖੀ ਦੇ ਮਹਾਨ ਪ੍ਰਚਾਰਕ, ਪਰ ਉਹਨਾਂ ਨੇ ਕਦੀ ਵੀ ਗੁਰੂ ਅਰਜਨ ਦੇਵ ਜੀ ਮਹਾਰਾਜ, ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ, ਗੁਰੂ ਰਾਮਦਾਸ ਜੀ, ਗੁਰੂ ਅਮਰਦਾਸ ਜੀ ਮਹਾਰਾਜ ਕੋਲ ਕਦੀ ਪੁੱਤਰ ਦੀ ਦਾਤ ਨਹੀਂ ਸੀ ਮੰਗੀ ਆਣ ਕੇ। ਕਹਿਣ ਲੱਗੇ ਕੋਈ ਗੱਲ ਨਹੀਂ ਜੀ, ਜੇ ਮੰਗਾਂਗਾ ਸਤਿਗੁਰੂ ਦੇ ਕੋਲੋਂ ਤੇ ਮੰਗਾਂਗਾ ਨਾਮ ਦੀ ਦਾਤ ਮੰਗਾਂਗਾ, ਗਿਆਨ ਦੀ ਦਾਤ ਮੰਗਾਂਗੇ ਤੇ ਗੁਰਸਿੱਖੀ ਦੀ ਦਾਤ ਮੰਗਾਂਗੇ। ਇੱਥੋਂ ਸਾਨੂੰ ਸਿੱਖਿਆ ਲੈਣੀ ਚਾਹੀਦੀ ਕਿ ਭਾਈ ਗੁਰਦਾਸ ਜੀ ਨੂੰ ਅਸੀਂ ਭੁੱਲ ਗਏ, ਜੇ ਸਾਡੇ ਘਰ ਬੱਚੇ ਨਾ ਹੋਣਗੇ ਤੇ ਸਾਡੀ ਅਸੀਂ ਕਿਹਨੇ ਪੀੜ੍ਹੀ ਨਹੀਂ ਚੱਲੇਗੀ, ਸਾਡਾ ਖਾਨਦਾਨ ਨਹੀਂ ਚੱਲੇਗਾ। ਗੁਰਮੁਖ ਪਿਆਰਿਓ, ਗੁਰੂ ਨਾਨਕ ਸਾਹਿਬ ਜੀ ਦੇ ਨਾਲ ਸੰਸਾਰ ਦੇ ਵਿੱਚ ਸਭ ਤੋਂ ਜ਼ਿਆਦਾ ਪਿਆਰ ਭੈਣ ਜੀ ਨੇ ਕੀਤਾ, ਭੈਣ ਨਾਨਕੀ ਜੀ ਨੇ। ਬੜਾ ਹੀ ਵਿਸ਼ਵਾਸ ਸੀ ਭੈਣ ਨਾਨਕੀ ਜੀ ਨੂੰ ਗੁਰੂ ਨਾਨਕ ਸਾਹਿਬ ਦੇ, ਕਦੀ ਉਹਨਾਂ ਨੇ ਵੀਰ ਕਰਕੇ ਨਹੀਂ ਸੀ ਮੰਨਿਆ ਉਹਨਾਂ ਨੂੰ। ਭਾਵੇਂ ਬੇਸ਼ੱਕ ਗੁਰੂ ਨਾਨਕ ਸਾਹਿਬ ਜੀ ਉਹਨਾਂ ਤੋਂ ਛੋਟੇ ਸਨ, ਉਹ ਸਦਾ ਹੀ ਕਹਿੰਦੇ ਸੀ ਕਿ ਤੁਸੀਂ ਮੇਰੇ ਰੱਬ ਜੇ, ਤੁਸੀਂ ਮੇਰੇ ਵੀਰ ਨਹੀਂ, ਤੁਸੀਂ ਤੇ ਮੇਰੇ ਗੁਰੂ ਜੇ। ਤੇ ਭੈਣ ਨਾਨਕੀ ਜੀ ਦੇ ਘਰ ਪੁੱਤਰ ਨਹੀਂ ਸੀ ਹੈਗਾ, ਉਹਨਾਂ ਨੇ ਕਦੀ ਵੀ ਗੁਰੂ ਨਾਨਕ ਸਾਹਿਬ ਦੇ ਨਾਲ ਜਾਂ ਭਾਈ ਮਰਦਾਨਾ ਜੀ, ਭਾਈ ਬਾਲਾ ਜੀ ਦੇ ਨਾਲ ਇਹ ਗੱਲ ਨਹੀਂ ਸੀ ਕੀਤੀ ਕਿ ਮੇਰੀ ਗੋਦੀ ਦੇ ਵਿੱਚ ਲਾਲ ਨਹੀਂ ਖੇਡਦਾ। ਨਹੀਂ, ਭੈਣ ਨਾਨਕੀ ਜੀ ਦਾ ਜੀਵਨ ਪੜ੍ਹ ਕੇ ਦੇਖੋ, ਉਹਨਾਂ ਨੇ ਜਦੋਂ ਵੀ ਗੁਰੂ ਨਾਨਕ ਸਾਹਿਬ ਨੂੰ ਯਾਦ ਕੀਤਾ, ਗੁਰੂ ਨਾਨਕ ਸਾਹਿਬ ਜੀ ਹਾਜ਼ਰ ਹੋਏ ਤੇ ਗੁਰੂ ਨਾਨਕ ਸਾਹਿਬ ਦੇ ਕੋਲੋਂ ਉਹਨਾਂ ਨੇ ਮੰਗ ਕੀ ਮੰਗੀ ਕਿ ਮੈਨੂੰ ਤੇਰਾ ਸਿਧਾਂਤ ਬੜਾ ਪਿਆਰਾ, ਮੈਨੂੰ ਤੇਰੀਆਂ ਗੱਲਾਂ ਤੇਰੇ ਬਚਨ ਬਹੁਤ ਪਿਆਰੇ ਨੇ, ਸਤਿਗੁਰੂ ਮੇਰੇ ਤੇ ਕਿਰਪਾ ਕਰਿਓ, ਮੈਨੂੰ ਭੈਣ ਸਮਝ ਕੇ ਕਿਤੇ ਇਹ ਨਾ ਗੱਲ ਕਰਿਓ ਕਿ ਇਸ ਸਿੱਖੀ ਦੀ ਦਾਤ ਤੋਂ ਵਾਂਝੇ ਰੱਖ ਦਿਓ। ਨਹੀਂ, ਪਹਿਲਾਂ ਮੈਂ ਤੁਹਾਡੀ ਸਿੱਖ ਹਾਂ। ਗੁਰਮੁਖ ਪਿਆਰੇ, ਉਹਨਾਂ ਨੇ ਕਦੀ ਵੀ ਬੱਚੇ ਦੀ ਮੰਗ ਨਹੀਂ ਕੀਤੀ ਤੇ ਅਸੀਂ ਗੁਰੂ ਨਾਨਕ ਦਾ ਘਰ ਛੱਡ ਕੇ ਤੇ ਮੰਗਦੇ ਫਿਰਦੇ ਹਾਂ ਕਿਹਨਾਂ ਦੇ ਕੋਲ, ਸਾਰਾ ਸੰਤਾਂ ਫਕੀਰਾਂ ਦੇ ਕੋਲੋਂ। ਇੱਕ ਦਿਨ ਮੈਂ ਬਹੁਤ ਖੁਸ਼ ਹੋਇਆ, ਮੇਰਾ ਹਾਸਾ ਥੰਮਿਆ ਨਾ ਜਾਵੇ, ਇਸ ਸਟੇਜ ਦੇ ਉੱਤੇ ਇੱਕ ਪ੍ਰਚਾਰਕ ਸਿੱਖ ਨੇ ਗੱਲ ਬੜੀ ਸੋਹਣੀ ਸੁਣਾਈ ਜਿਹੜੀ ਕਿ ਸਿੱਖਿਆਦਾਇਕ ਸੀ ਤੇ ਸਾਨੂੰ ਸਮਝਣੀ ਚਾਹੀਦੀ ਹੈ। ਉਹ ਵੀਰ ਇੱਥੇ ਪ੍ਰਚਾਰ ਕਰ ਰਿਹਾ ਸੀ ਤੇ ਮੈਂ ਸੁਣ ਰਿਹਾ ਸੀ ਤੇ ਉਹ ਕਹਿ ਰਿਹਾ ਸੀ ਕਿ ਇਸੇ ਤਰ੍ਹਾਂ ਹੀ ਕੋਈ ਸਾਡੀ ਭੈਣ ਅਧਿਆਨਤਾ ਦੇ ਵੱਸ ਕਿਸੇ ਸੰਤ ਦੇ ਕੋਲ ਚਲੇਗੀ ਪੁੱਤਰ ਲੈਣ ਵਾਸਤੇ। ਤੇ ਉਹ ਕਹਿਣ ਲੱਗਾ ਹੁਣ ਮੈਂ ਕੀ ਕਰਾਂ, ਉਹਨੇ ਖਹਿੜਾ ਛਕਾਉਣ ਦੀ ਕੋਸ਼ਿਸ਼ ਕੀਤੀ, ਕਹਿਣ ਲੱਗਾ ਲੈ ਭੈਣਾ ਜਾਂ ਬੀਬੀ, ਆ ਰੋਈ ਵਾਲੇ ਪਿੱਪਲ ਤੇ ਜਾ ਕੇ ਇਸ਼ਨਾਨ ਕਰੇਗੀ ਨਾ ਅੱਧੀ ਰਾਤ ਨੂੰ ਤੇ ਤੇਰੇ ਘਰ ਪੁੱਤਰ ਹੋ ਜਾਏਗਾ। ਉਹਨੇ ਇਹ ਸੋਚਿਆ ਕਿ ਇਹਨੇ ਕਿਹੜਾ ਪਿੱਪਲ ਤੇ ਚੜ੍ਹ ਜਾਣਾ ਹੈ, ਨਾਲੇ ਅੱਧੀ ਰਾਤ ਨੂੰ ਉਸ ਤਰ੍ਹਾਂ ਹੀ ਇਹਨੇ ਡਰਨਾ ਆ, ਚਲੋ ਖਹਿੜਾ ਛੁੱਟੂਗਾ। ਪਰ ਉਹ ਬੜੀ ਦਲੇਰ ਨਿਕਲੀ ਬੱਚੇ ਦਾ ਕਰਕੇ, ਕਹਿੰਦੇ ਉਹਨੇ ਭਰੀ ਬਾਲਟੀ ਪਾਣੀ ਦੀ ਤੇ ਜਾ ਪਿੱਪਲ ਤੇ ਚੜ੍ਹੀ ਤੇ ਉਹਦਾ ਦਿਓਰ ਜਿਹੜਾ ਨਿਹੰਗ ਸਿੰਘ ਸੀ ਉਹਨੇ ਸੋਚਿਆ ਆਪਾਂ ਰਾਤ ਘਰ ਰਹਿ ਕੇ ਕੀ ਕਰਨਾ ਆ, ਚਲੋ ਅੱਜ ਰੋਈ ਚ ਘੋੜਾ ਹੀ ਛੱਡਦੇ ਤੇ ਘੋੜਾ ਰੱਜੇਗਾ ਤੇ ਉੱਥੇ ਬੈਠ ਚੱਲਦੇ, ਚੱਲ ਕੇ ਉਹ ਜਾ ਕੇ ਪਿੱਪਲ ਥੱਲੇ ਬੈਠ ਜਾ, ਉਸੇ ਪਿੱਪਲ ਥੱਲੇ ਉਹ ਉੱਤੋਂ ਸੋਚੇਗੀ ਜਾਵੇ ਤੇ ਮੈਂ ਤਾਂ ਨਹਾਵਾਂ। ਤੇ ਫਿਰ ਉਹਨੇ ਜਦੋਂ ਦੇਖਿਆ ਕਿ ਨਿਹੰਗ ਸਿੰਘ ਚੌਂਕੜਾ ਮਾਰ ਕੇ ਤੇ ਵਰਸ਼ਾ ਗੱਡ ਕੇ ਬੈਠ ਗਿਆ, ਨੇ ਹੁਣ ਜਾਣਾ ਹੀ ਨਹੀਂ ਕਿਸੇ ਪਾਸੇ, ਤੇ ਉਹਨੇ ਸੁੱਟੀਆਂ ਪਾਣੀ ਦੀਆਂ ਉਹ ਜਿਹੜੀਆਂ ਬਾਲਟੀਆਂ ਲੈ ਕੇ ਉੱਤੇ ਚੜ੍ਹੀ ਸੀ ਆਪਣੇ ਉੱਤੇ ਤੇ ਨਾਲੇ ਦੋਕ ਮਾਰੀਆਂ ਚਾਂਗਰਾਂ ਤੇ ਨਿਹੰਗ ਸਿੰਘ ਥੱਲਿਓਂ ਦੌੜ ਉੱਠਿਆ। ਉਹਨੇ ਸੋਚਿਆ ਸਾਰੇ ਲੋਕ ਕਹਿੰਦੇ ਨੇ ਰੋਈ ਵਾਲਾ ਪਿੱਪਲ ਪੱਕਾ ਆ ਤੇ ਅੱਜ ਪੈ ਗਈ ਚੜੇਲ ਮੈਨੂੰ। ਫਿਰ ਇਹਨੇ ਸੋਚਿਆ ਕਿ ਗ੍ਰੰਥੀ ਸਿੰਘ ਆਪਾਂ ਨੂੰ ਕਹਿੰਦਾ ਹੁੰਦਾ ਹੈ ਕਿ ਜਪਜੀ ਸਾਹਿਬ ਦੀ ਬਾਣੀ ਪੜ੍ਹੀਏ ਤੇ ਕਦੀ ਭੂਤ ਪ੍ਰੇਤ ਲਾਗੇ ਨਹੀਂ ਗੇ ਆਉਂਦੇ, ਇਹਨੇ ਜਪਜੀ ਸਾਹਿਬ ਦਾ ਪਾਠ ਸ਼ੁਰੂ ਕਰ ਦਿੱਤਾ, ਏਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਆਕਾਰ ਮੂਰਤ ਅਯੁਨੀ ਸਾਹਿਬ ਗੁਰਪ੍ਰਸਾਦ, ਉੱਚੀ ਉੱਚੀ ਬਾਣੀ ਪੜ੍ਹ ਰਿਹਾ ਸੀ ਤੇ ਜਦੋਂ ਪੜ੍ਹੀਆਂ ਨਾ ਪੰਜ ਕੁ ਪੌੜੀਆਂ ਉਹਨੇ ਉੱਤੋਂ ਆਵਾਜ਼ ਪਛਾਲੀ, ਰੇਤ ਲੱਗਦਾ ਮਿਲਖਾ ਸੌ ਦਿਓ ਰਿਹਾ। ਉਹਨੇ ਉੱਤੋਂ ਆਵਾਜ਼ ਦਿੱਤੀ ਕਹਿੰਦੀ ਵੀ ਸੁੱਖ ਦੇ ਨਾਲ ਮਿਲਖਾ ਸੌਈ ਆ, ਤੇ ਨਿਹੰਗ ਸਿੰਘ ਕਹਿੰਦਾ ਮੇਰੀ ਤੇ ਖਾਣਿਓ ਬਈ ਚੜੇਲ ਤੇ ਮੇਰਾ ਨਾਂ ਵੀ ਜਾਣਦੀ ਘਰੇ। ਕਹਿੰਦਾ ਫਿਰ ਵੀ ਮੈਂ ਵੱਡਾ ਜਿਹਾ ਜੇਰਾ ਕਰਕੇ ਪੁੱਛਿਆ ਵੀ ਤੂੰ ਕੌਣ ਆ, ਉਹ ਕਹਿਣ ਲੱਗੀ ਮੈਂ ਤੇਰੀ ਭਰਜਾਈ। ਤੇ ਕਹਿੰਦਾ ਫਿਰ ਇੱਥੇ ਕਿੱਦਾਂ ਆਈ, ਉਹ ਕਹਿੰਦੀ ਬਾਬੇ ਨੇ ਕਲਾਈ ਵੀ ਪੁੱਤਰ ਦਾ ਕਰਕੇ ਆਈ। ਉਹ ਕਹਿਣ ਲੱਗਾ ਭਾਬੀ ਪੁੱਤਰ ਤੈਨੂੰ ਮਿਲਦਾ ਜਾਂ ਨਾ ਮਿਲਦਾ, ਜੇ ਚਾਂਗਾ ਦੋ ਘੋਰ ਮਾਰ ਜਾਂਦੀ ਤੇ ਆ ਪੜਿਆ ਪਲੋਸਿਆ ਤੇਰੇ ਹੱਥੋਂ ਨਿਕਲ ਜਾਣਾ ਸੀ, ਮੇਰਾ ਉਹ ਤਾਂ ਅਟੈਕ ਹੋ ਜਾਣਾ ਸੀ। ਗੱਲ ਇਹ ਆ ਗੁਰਮੁਖ ਪਿਆਰੇ, ਅਸੀਂ ਕਿਹਨਾਂ ਦੇ ਕੋਲ ਮੰਗਣ ਜਾ ਰਹੇ ਹਾਂ ਤੇ ਕੀ ਮੰਗ ਰਹੇ ਹਾਂ। ਸਤਿਗੁਰ ਸੱਚੇ ਪਾਤਸ਼ਾਹ ਜੀ ਅੱਜ ਦੇ ਪਾਵਨ ਪਵਿੱਤਰ ਉਪਦੇਸ਼ ਦੇ ਵਿੱਚ ਮੰਗਣ ਦੀ ਜਾਂਚ ਵੀ ਦੱਸਦੇ ਆ ਤੇ ਮੰਗਣਾ ਕਿਹਦੇ ਕੋਲੋਂ ਇਹ ਵੀ ਦੱਸਦੇ ਆ, ਸਾਡੀਆਂ ਮੰਗਾਂ ਕੀ ਨੇ। ਵੇਖੋ, ਇੱਕ ਨਗਰ ਦੇ ਵਿੱਚ ਇੱਕ ਪਿੰਡ ਦੇ ਵਿੱਚ 100 ਘਰ ਤੇ ਉੱਥੇ ਕੋਈ ਰੰਗ ਰਤੜਾ ਗੁਰਮੁਖ ਪਿਆਰਾ ਹੀ ਰਹਿੰਦਾ ਸੀ ਨਗਰ ਦੇ ਵਿੱਚ। ਉਹਦੇ ਕੋਲ ਜਾ ਕੇ ਕਿਸੇ ਨੇ ਗੱਲ ਕੀਤੀ ਕਿ ਮਹਾਂਪੁਰਖੋ, ਪਰਮਾਤਮਾ ਦੇ ਨਾਲ ਕੋਈ ਜੁੜਦਾ ਹੀ ਨਹੀਂ ਹੈ ਤੇ ਪਰਮਾਤਮਾ ਨੂੰ ਸਾਰੇ ਪਿੱਠ ਦੇ ਹੀ ਖਲੋਤੇ ਨੇ ਤੇ ਵਿਖਾਵੇ ਦੇ ਤੌਰ ਤੇ ਸਾਰੇ ਹੀ ਸਿੱਖ ਬਣੇ ਹੋਏ ਨੇ ਤੇ ਵਿਖਾਵੇ ਦੇ ਤੌਰ ਤੇ ਸਾਰੇ ਕਹਿੰਦੇ ਅਸੀਂ ਬੜੇ ਧਰਮੀ ਕਰਮੀ ਆ, ਪਰ ਪਰਮਾਤਮਾ ਇਹਨਾਂ ਨੂੰ ਪ੍ਰਾਪਤ ਕਿਉਂ ਨਹੀਂ ਹੈ? ਸਵੇਰੇ ਸ਼ਾਮ ਮੰਦਰ ਜਾਣਾ, ਸਵੇਰੇ ਸ਼ਾਮ ਗੁਰਦੁਆਰੇ ਜਾਣਾ, ਗੱਲ ਕੀ ਹੈ? ਕਹਿੰਦੇ ਨੇ ਉਸ ਰੰਗ ਰਤੜੇ ਫਕੀਰ ਨੇ ਇਹ ਗੱਲ ਕਹੀ, ਉਹ ਕਹਿਣ ਲੱਗਾ ਮਹਾਂਪੁਰਖੋ, ਬੜੀ ਸੋਹਣੀ ਤੁਸੀਂ ਗੱਲ ਕੀਤੀ ਆ, ਪਰ ਆਪਣੇ ਨਗਰ ਦੇ 100 ਘਰ ਨੇ ਤੇ 100 ਘਰਾਂ ਦੇ ਵਿੱਚ ਜਾਓ ਤੇ ਕਾਪੀ ਤੇ ਪੈਨ ਲੈ ਜਾਵੋ ਤੇ ਪੁੱਛੋ ਜਾ ਕੇ ਉਹਨਾਂ ਨੂੰ ਉਹਨਾਂ ਦੀਆਂ ਲੋੜਾਂ ਬਾਰੇ। ਕਹਿੰਦੇ ਉਹਨੇ ਜਾ ਕੇ 100 ਘਰਾਂ ਦੇ ਵਿੱਚ ਅਧਿਐਨ ਕੀਤਾ ਤੇ ਪੁੱਛਿਆ ਵੀ ਕਿਹਨੂੰ ਕਿਹਨੂੰ ਕੀ ਚਾਹੀਦਾ ਆ। ਕਿਸੇ ਨੇ ਵੀ ਗੱਲ ਜਿਹੜੀ ਸੀ ਦਾਤੇ ਦੀ ਨਾ ਕੀਤੀ ਤੇ ਸਾਰਿਆਂ ਨੇ ਦਾਤਾਂ ਦੀ ਗੱਲ ਕੀਤੀ, ਦਾਤਾਂ ਚਾਹੀਦੀਆਂ ਨੇ। ਬਸ ਉਹ ਕਹਿਣ ਲੱਗੇ ਕਿ ਦਾਤਾਂ ਦੇ ਨਾਲ ਜੁੜੇ ਹੋਏ ਗੁਰਦੁਆਰਾ ਸਾਹਿਬ ਵਿਖੇ ਆਉਂਦੇ ਨੇ, ਦਾਤਾਂ ਨਾਲ ਜੁੜੇ ਹੋਏ ਮੰਦਿਰ ਦੇ ਵਿੱਚ ਆਉਂਦੇ ਨੇ, ਦਤਾਰ ਵਾਸਤੇ ਕੋਈ ਨਹੀਂ ਆ ਰਿਹਾ। ਜਿਹੜਾ ਦਾਤਾਂ ਦੇ ਰਿਹਾ ਨਾ ਉਹਦੇ ਨਾਲ ਜੁੜੇ ਸਿਰਫ ਅਸੀਂ ਦਾਤਾਂ ਕਰਕੇ ਹੀ ਆ। ਜਦ ਕਿ ਉਸ ਨੇ ਇਹ ਗੱਲ ਕਹੀ ਹੋਈ ਆ ਕਿ ਤੂੰ ਦਾਤਾਂ ਕਰਕੇ ਮੇਰੇ ਨਾਲ ਨਾ ਜੁੜ, ਦਾਤਾਂ ਮੈਂ ਤੈਨੂੰ ਦੇਣੀਆਂ ਹੀ ਦੇਣੀਆਂ ਨੇ, ਇਸ ਗੱਲੋਂ ਨਾ ਮੇਰੇ ਬੱਚਿਆ ਘਬਰਾਵੀ, ਤੈਨੂੰ ਇਸ ਸੰਸਾਰ ਤੇ ਮੈਂ ਭੇਜਿਆ ਤੇ ਮੈਂ ਤੇਰਾ ਪੂਰਾ ਪ੍ਰਬੰਧ ਕੀਤਾ, ਰੋਟੀ ਦਾ ਵੀ ਪ੍ਰਬੰਧ ਕੀਤਾ ਜੀ, ਤੇਰੇ ਰਹਿਣ ਸਹਿਣ ਦਾ ਵੀ ਪ੍ਰਬੰਧ ਕੀਤਾ ਜੀ, ਕਿਤੇ ਇਸ ਭੁਲੇਖੇ ਦੇ ਵਿੱਚ ਨਾ ਰਹੀ। ਘਰ ਘਰ ਕਥਾ ਰਾਜਨ ਕੀ ਚਾਲ ਹੈ, ਘਰ ਘਰ ਤੁਝੇ ਉਮਾਹਾ, ਜੇ ਜੰਤ ਸਭ ਪਾਸ਼ੇ ਕਰਿਆ, ਪਹਿਲੇ ਰਿਜਕ ਸੰਵਾਹਾ। ਮੈਂ ਰਾਤ ਦੇ ਵਡਿਆਈਆਂ, ਅਣ ਮੰਗਿਆ ਦਾਨ ਦੇਵਣ, ਕਹੋ ਨਾਨਕ ਸੱਚ ਸਮਾਲ ਜੀਉ। ਤੇਰੀਆਂ ਸਦਾ ਸਦਾ ਵਡਿਆਈਆਂ, ਮੈਂ ਰਾਤ ਦੇ ਚੰਗਿਆਈਆਂ। ਕਹਿੰਦੇ ਤੇਰੀਆਂ ਸਦਾ ਸਦਾ ਦੀਆਂ ਚੰਗਿਆਈਆਂ, ਦਿਨ ਰਾਤ ਤੂੰ ਵਡਿਆਈਆਂ ਦੇ ਰਿਹਾ ਆ ਤੇ ਮੰਗਣ ਤੋਂ ਬਗੈਰ ਹੀ ਦੇਈ ਜਾ ਰਿਹਾ ਆ। ਗੁਰੂ ਨਾਨਕ ਸਾਹਿਬ ਦਾ ਜੇ ਜੀਵਨ ਪੜ੍ਹ ਕੇ ਦੇਖੀਏ, ਗੁਰਮੁਖ ਪਿਆਰਿਓ, ਉਹ ਵੀ ਗ੍ਰਿਸਤੀ ਸਨ ਤੇ ਬਕਾਇਦਾ ਉਹਨਾਂ ਦੇ ਬੱਚੇ ਸਨ, ਪਰ ਉਹਨਾਂ ਦੇ ਜੀਵਨ ਦੇ ਵਿੱਚ ਇੱਕ ਵੀ ਸਾਖੀ ਐਸੀ ਨਹੀਂ ਮਜਰੀ ਜਿੱਥੇ ਉਹਨਾਂ ਨੇ ਪਰਮਾਤਮਾ ਦੇ ਸਾਹਮਣੇ ਹੱਥ ਟੱਟ ਕੇ ਸੰਸਾਰੀ ਪਦਾਰਥ ਮੰਗੇ ਹੋਣ। ਨਾ ਕਦੇ ਨਹੀਂ ਸੀ ਉਹਨਾਂ ਨੇ ਗੱਲ ਕੀਤੀ, ਜਿੱਥੇ ਵੀ ਕੀਤੀ ਹੈ ਨਾ ਗੁਰੂ ਨਾਨਕ ਨੇ ਗੱਲ ਪਰਮਾਤਮਾ ਦੇ ਅੱਗੇ ਇਹ ਗੱਲ ਕੀਤੀ ਹੈ ਕਿ ਮੈਂ ਕਿਆ ਮਾਂਗੋ ਕਿ ਸਥਿਰ ਨਾ ਰਹਾਈ ਹਰ ਦੀਜੇ ਨਾਮ ਪਿਆਰੀ ਜੀਓ, ਨਾਨਕ ਦੀਜੇ ਨਾਮ ਦਾਨ ਰੱਖੋ ਹੀਏ ਪਰੋਏ। ਮੇਰੇ ਸਤਿਗੁਰੂ ਨੇ ਤੇ ਇਹ ਗੱਲ ਕਹੀ ਹੈ ਕਿ ਵਿਣ ਕਦ ਹੋਰ ਜੇ ਮੰਗਣਾ ਸਿਰ ਦੁੱਖਾਂ ਕੇ ਦੁੱਖ, ਦੇਹ ਨਾਮ ਸੰਤੋਖੀਆ ਉਤਰੇ ਮਨ ਕੀ ਭੁੱਖ। ਤੇ ਅਸੀਂ ਉਸ ਗੁਰੂ ਨਾਨਕ ਦੇ ਬੱਚੇ ਹਾਂ ਗੁਰਮੁਖ ਪਿਆਰਿਓ, ਤੇ ਅਸੀਂ ਆਪਣੇ ਪਿਤਾ ਦੇ ਨਕਸ਼ੇ ਕਦਮ ਤੇ ਚੱਲਣਾ ਹੀ ਭੁੱਲ ਗਏ ਹਾਂ ਕਿ ਸਾਡੇ ਪਿਤਾ ਨੇ ਸਾਨੂੰ ਮੰਗਣ ਦੀ ਇਜਾਜ਼ਤ ਦੱਸੀ ਤੇ ਅਸੀਂ ਮੰਗ ਕੀ ਰਹੇ ਤੇ ਮੰਗ ਵੀ ਕਿਹਦੇ ਕੋਲ ਰਹੇ ਹਾਂ। ਅਸੀਂ ਆਪਣੇ ਮਾਤਾ ਪਿਤਾ ਤੋਂ ਕੋਈ 10-12 ਵਾਰ ਵਸਤੂ ਮੰਗ ਲਈਏ ਤੇ ਮਾਤਾ ਪਿਤਾ ਖਿਝ ਜਾਂਦਾ ਆ, ਨਹੀਂ ਦੇ ਸਕਦਾ, ਨਹੀਂ ਲੋੜਾਂ ਪੂਰੀਆਂ ਕਰ ਸਕਦਾ। ਸਾਡੇ ਬੱਚੇ ਸਾਡੇ ਕੋਲੋਂ ਕੋਈ ਵਸਤੂ ਵਾਰ ਵਾਰ ਮੰਗਣ ਤੇ ਅਸੀਂ ਕਈ ਵਾਰ ਉਹਨੂੰ ਝਿੜਕ ਵੀ ਦਿੰਦੇ ਤੇ ਧੌਲ ਧੱਫਾ ਵੀ ਕਰ ਦਿੰਦੇ, ਪਰ ਉਹ ਦਾਤਾਰ ਇਹੋ ਜਿਹਾ ਜੇ ਹਰ ਕੀਆਂ ਸਦਾ ਸਦਾ ਵਡਿਆਈਆਂ, ਦੇ ਨਾ ਪਛਤਾਏ, ਉਹ ਪਛਤਾਉਂਦਾ ਵੀ ਨਹੀਂ ਆ ਤੇ ਦਿੰਦਾ ਥੱਕਦਾ ਵੀ ਨਹੀਂ ਆ। ਮੇਰੇ ਸਤਿਗੁਰਾਂ ਨੇ ਪਹਿਲੀ ਬਾਣੀ ਦੇ ਵਿੱਚ ਗੱਲ ਹੀ ਸਾਨੂੰ ਇਹ ਕਹੀ ਆ, ਆਖੇ ਮੰਗੇ ਦੇਹ ਦਾਤ ਕਰੇ ਦਾਤਾਰ। ਅਸੀਂ ਮੰਗ ਮੰਗ ਕੇ ਥੱਕ ਜਾਂਦੇ ਹਾਂ, ਅੱਜ ਦੇ ਮੰਗਣ ਡਏ ਆ ਕਿਤੇ ਪਰਮਾਤਮਾ ਦੇ ਕੋਲੋਂ। ਸਾਡੇ ਦਾਦੇ ਪੜਦਾਦੇ ਮੰਗਦੇ ਮੰਗਦੇ ਤੁਰ ਗਏ ਨੇ, ਖਾਂਦਿਆਂ ਖਾਂਦਿਆਂ ਮੂੰਹ ਘਟਾ, ਸਾਡਾ ਵੀ ਖਾਂਦਿਆਂ ਖਾਂਦਿਆਂ ਮੂੰਹ ਥੱਕ ਗਿਆ, ਦੰਦ ਵੀ ਰਹਿ ਗਏ ਨੇ, ਪਰ ਉਹ ਪਰਮਾਤਮਾ ਦੇਈ ਜਾ ਰਿਹਾ। ਉਹ ਕਹਿ ਰਿਹਾ ਹੈ ਕਿ ਕਾਹੇ ਰੇ ਮਨ ਚਿਤਵੈ ਉਦਮ ਜਾਇਆ, ਰਾਜੀ ਉਹ ਪਰਿਆ, ਕੋਈ ਗੱਲ ਨਹੀਂ ਮੇਰੇ ਪੁੱਤਰਾ ਮੇਰਿਆ ਬੱਚਿਆ, ਜੇ ਤੇਰੇ ਮੂੰਹ ਦੇ ਵਿੱਚ ਦੰਦ ਨਹੀਂ ਨਾ ਰਹਿ, ਮੈਂ ਇਹੋ ਜਿਹੇ ਪਦਾਰਥ ਤੈਨੂੰ ਛਕਣ ਵਾਸਤੇ ਦੇਣਾ, ਤੈਨੂੰ ਦੰਦਾਂ ਦੀ ਲੋੜ ਹੀ ਨਹੀਂ ਪਵੇਗੀ। ਉਹ ਦੇ ਰਿਹਾ ਆ, ਅਸੀਂ ਖਾ ਰਹੇ ਹਾਂ, ਪੈਣ ਆਉਂਦੇ ਹਾਂ ਸਭ ਅੰਗ, ਪਹਿਣਦਿਆਂ ਪਹਿਣਦਿਆਂ ਕੱਪੜੇ ਸੋਹਣੇ ਵਸਤਰ ਸਾਡੇ ਅੰਗ ਰਹਿ ਜਾਂਦੇ ਨੇ, ਸਰੀਰ ਜਰਜਰੀ ਹੋ ਜਾਂਦਾ ਹੈ ਗੁਰਮੁਖ ਪਿਆਰਿਓ, ਪਰ ਪਰਮਾਤਮਾ ਦੇ ਹੁਣ ਥੱਕਦਾ ਹੀ ਨਹੀਂ ਹੈ ਤੇ ਦਈ ਜਾ ਰਿਹਾ ਨਾ ਉਹਦੇ ਭੰਡਾਰੇ ਹੀ ਮੁੱਕਦੇ ਨੇ ਫਿਰ ਅਸੀਂ ਐਸੇ ਸਾਹਿਬ ਤੇ ਐਸੇ ਦਾਤਾਰ ਨੂੰ ਛੱਡ ਕੇ ਕਿਹਨਾਂ ਦੇ ਪਾਸੇ ਤੁਰ ਪਏ ਕਿਹਨਾਂ ਤੋਂ ਮੰਗਣ ਜਾ ਰਹੇ ਹਾਂ ਇਹ ਗੱਲਾਂ ਸਾਡੇ ਵਿੱਚ ਆਉਣ ਵਾਲੀਆਂ ਨੇ ਫਿਰ ਗੁਰਮੁਖ ਪਿਆਰਿਓ ਸਾਨੂੰ ਸਿੱਖਾਂ ਨੂੰ ਇਸ ਗੱਲ ਦਾ ਸਮਝ ਆ ਸੋਝੀ ਆ ਜਾਂ ਸਮਝ ਲਓ ਕਹਿਣ ਮਾਤਰੀ ਅਸੀਂ ਇਹ ਗੱਲ ਕਹਿੰਦੇ ਹਾਂ ਕਿ ਪਰਮਾਤਮਾ ਨੇ ਸਾਡੀ ਕਿਸਮਤ ਦੇ ਵਿੱਚ ਲਿਖ ਦਿੱਤਾ ਆ ਜੋ ਕੁਝ ਦੇਣਾ ਹੈ ਉਹਨੇ ਤੇ ਜਿੰਨਾ ਸਾਨੂੰ ਮਿਲਿਆ ਆ ਫਿਰ ਸਾਨੂੰ ਉਹਨੇ ਤੇ ਸੰਤੋਖ ਕਿਉਂ ਨਹੀਂ ਆ ਕਿਤੇ ਘੱਟ ਦਿੱਤਾ ਆ ਉਹਨੇ ਇੱਕ ਅਦੀਬ ਲਿਖਦਾ ਆ ਕਹਿਣ ਲੱਗਾ ਹਮੇਸ਼ਾ ਹੀ ਮਨੁੱਖ ਆਪ ਤੋਂ ਥੱਲੜਲੇ ਵੱਲ ਵੇਖ ਕੇ ਜੀਆ ਕਰ ਸ਼ੇਖ ਸ਼ਾਹੀ ਦੇ ਜੀਵਨ ਦੇ ਵਿੱਚੋਂ ਇੱਕ ਸਿੱਖਿਆ ਦਾ ਇੱਕ ਘਟਨਾ ਆਪ ਸਭ ਸੰਗਤਾਂ ਦੇ ਨਾਲ ਸਾਂਝੀ ਕਰਾਂ ਕਹਿੰਦੇ ਸ਼ੇਖ ਸ਼ਾਹੀ ਇੱਕ ਦਿਨ ਨਾ ਰੰਜ ਦੇ ਨਾਲ ਗੁੱਸੇ ਦੇ ਨਾਲ ਭਰ ਗਿਆ ਹੱਦ ਹੋ ਗਈ ਕਹਿੰਦਾ ਪਰਮਾਤਮਾ ਖੁਦਾ ਪੰਜ ਨਮਾਜ਼ਾਂ ਤੇਰੀਆਂ ਪੜ੍ਹਦਾ ਆ ਪਰ ਪੈਰੀ ਪਾਉਣ ਵਾਸਤੇ ਜੋੜਾ ਵੀ ਨਹੀਂ ਦਿੱਤਾ ਹੋਇਆ ਤੇ ਵੇਖ ਮਾਰੂ ਥਲ ਦੀ ਇਸ ਧਰਤੀ ਦੇ ਉੱਤੇ ਮੇਰੇ ਪੈਰ ਕਿਵੇਂ ਸੜ ਰਹੇ ਆ ਗਿਲਾ ਆਇਆ ਇੱਕ ਦਿਨ ਕਹਿੰਦਾ ਜਦੋਂ ਮਸੀਤੇ ਪਹੁੰਚਿਆ ਤੇ ਉਹਨੇ ਕੀ ਦੇਖਿਆ ਇੱਕ ਬੰਦਾ ਰਿੜਦਾ ਤੁਰਿਆ ਆ ਰਿਹਾ ਸੀ ਪਿੰਗਲਾ ਉਹਦੀਆਂ ਲੱਤਾਂ ਹੀ ਨਹੀਂ ਸਨ ਹੈਗੀਆਂ ਤੇ ਫਿਰ ਵੀ ਉਹ ਸ਼ੁਕਰਾਨਾ ਕਰ ਰਿਹਾ ਸੀ ਕਹਿਣ ਲੱਗਾ ਖੁਦਾ ਕੋਈ ਗੱਲ ਨਹੀਂ ਤੇਰੀ ਮਰਜ਼ੀ ਆ ਜੇ ਤੂੰ ਨਹੀਂ ਦਿੱਤੀ ਆ ਤੇ ਫਿਰ ਕਿਹੜੀ ਗੱਲ ਆ ਇਸੇ ਹਾਲਤ ਦੇ ਵਿੱਚ ਹੀ ਖੁਸ਼ ਆ ਕਹਿੰਦੇ ਸ਼ੇਖ ਸ਼ਾਹ ਦੀ ਉਸ ਵੇਲੇ ਉਹਦੀਆਂ ਅੱਖਾਂ ਭਰ ਆਈਆਂ ਕਿ ਮੈਂ ਕੀ ਕਰ ਰਿਹਾ ਸਾਂ ਪਰਮਾਤਮਾ ਕੋਈ ਗੱਲ ਨਹੀਂ ਜੇ ਤੂੰ ਨਹੀਂ ਜੁੱਤੀ ਦਿੱਤੀ ਤੇ ਲੱਤਾਂ ਤੇ ਪੈਰ ਤੇ ਦਿੱਤੇ ਹੀ ਨਾ ਮੈਨੂੰ ਤੇ ਇਹਦੇ ਵੱਲ ਵੇਖ ਕੇ ਹੋਰ ਵੀ ਧੰਨਵਾਦ ਕਰਨਾ ਚਾਹੀਦਾ ਕਿ ਇਹਨੂੰ ਤੇ ਤੂੰ ਲੱਤਾਂ ਵੀ ਨਹੀਂ ਦਿੱਤੀਆਂ ਪੈਰ ਵੀ ਨਹੀਂ ਦਿੱਤੇ ਤੇ ਫਿਰ ਵੀ ਤੇਰਾ ਸ਼ੁਕਰਾਨਾ ਕਰ ਰਿਹਾ ਆ ਹਮੇਸ਼ਾ ਹੀ ਗੁਰਮੁਖ ਪਿਆਰਿਓ ਜੋ ਪਰਮਾਤਮਾ ਨੇ ਦਿੱਤਾ ਆ ਉਹਦੇ ਉੱਤੇ ਸੰਤੋਖ ਕਰਨਾ ਚਾਹੀਦਾ ਆ ਇੱਕ ਵਿਦਵਾਨ ਇੱਕ ਹੋਰ ਵੀ ਗੱਲ ਲਿਖਦਾ ਉਹ ਕਹਿੰਦਾ ਜੋ ਪਰਮਾਤਮਾ ਨੇ ਤੈਨੂੰ ਦਿੱਤਾ ਨਾ ਤੂੰ ਉਹਦੀ ਕਿਰਪਾ ਦਾ ਪਾਤਰ ਬਣ ਗਿਆ ਆ ਤੈਨੂੰ ਤਾਂ ਮਿਲਿਆ ਆ ਜਿਹੜਾ ਤੈਨੂੰ ਨਹੀਂ ਨਾ ਮਿਲਿਆ ਤੂੰ ਅਜੇ ਉਸ ਯੋਗ ਹੀ ਨਹੀਂ ਬਣਿਆ ਕਿ ਤੈਨੂੰ ਉਹ ਦੇ ਮਿਲ ਸਕੇ ਤੂੰ ਉਹ ਲੈਣ ਵਾਸਤੇ ਆਪਣੇ ਆਪ ਨੂੰ ਉਹਦੇ ਯੋਗ ਬਣਾ ਹਮੇਸ਼ਾ ਹੀ ਥੱਲੜਲੇ ਵੱਲ ਦੇਖ ਕੇ ਜੀ ਤੇ ਤੇਰਾ ਜੀਵਨ ਹਮੇਸ਼ਾ ਹੀ ਖੁਸ਼ੀਆਂ ਦੇ ਨਾਲ ਭਰਿਆ ਰਹੇਗਾ ਤੇ ਸੁਭਾਗਾ ਰਹੇਗਾ ਜੇ ਤੂੰ ਆਪ ਤੋਂ ਉੱਚੇ ਵੱਲ ਦੇਖ ਕੇ ਜੀਵੇਂਗਾ ਨਾ ਹਮੇਸ਼ਾ ਹੀ ਕ੍ਰੋਧ ਤੇ ਈਰਖਾ ਦੇ ਵਿੱਚ ਸੜਦਾ ਹੀ ਰਹੇਗਾ ਤੇ ਆਪਣੀ ਜ਼ਿੰਦਗੀ ਦੇ ਮਜ਼ੇ ਨੂੰ ਗਵਾ ਬੈਠੇਗਾ ਤੂੰ ਹਮੇਸ਼ਾ ਹੀ ਗਲਾ ਕਰਦਾ ਰਹੇਗਾ ਗੁਰਮੁਖ ਪਿਆਰਿਓ ਜੋ ਪਰਮਾਤਮਾ ਨੇ ਦਿੱਤਾ ਆ ਕੁਝ ਘੱਟ ਨਹੀਂ ਦਿੱਤਾ ਬੜਾ ਕੁਝ ਦਿੱਤਾ ਆ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਦੀ ਹਜ਼ੂਰੀ ਦੇ ਵਿੱਚ ਇੱਕ ਦਿਨ ਯੋਗੀ ਆਏ ਪ੍ਰਸ਼ਾਦਾ ਛਕਿਆ ਉਹਨਾਂ ਨੇ ਮਨ ਬੜਾ ਹੀ ਪ੍ਰਸੰਨ ਹੋਇਆ ਤੇ ਕਹਿਣ ਲੱਗੇ ਕਿ ਤੁਸੀਂ ਕੁਝ ਮੰਗੋ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਉਹਨਾਂ ਦੀ ਇਸ ਗੱਲ ਦੇ ਉੱਤੇ ਮੁਸਕਰਾਏ ਪਰ ਉਹ ਸਤਿਗੁਰਾਂ ਦੇ ਇਸ ਮੁਸਕਰਾਉਣੇ ਨੂੰ ਸਮਝ ਨਾ ਸਕੇ ਯੋਗੀ ਕਹਿਣ ਲੱਗੇ ਨਹੀਂ ਜੀ ਕੁਝ ਮੰਗੋ ਸਤਿਗੁਰ ਜੀ ਕਹਿਣ ਲੱਗੇ ਤੁਹਾਡੇ ਪੱਲੇ ਕੀ ਖਿਆਲ ਇਹ ਸੀ ਸਤਿਗੁਰਾਂ ਦੇ ਪਰ ਉਹਨਾਂ ਦਾ ਦਿਲ ਨਹੀਂ ਤੋੜਿਆ ਸਤਿਗੁਰਾਂ ਨੇ ਸਤਿਗੁਰ ਜੀ ਕਹਿਣ ਲੱਗੇ ਪੱਲੇ ਕੀ ਹੈ ਤੁਹਾਡੇ ਦੇਣ ਵਾਸਤੇ ਮੰਗ ਮੰਗ ਕੇ ਤੁਸੀਂ ਮਖੱਟੂ ਹੋਏ ਕੰਨ ਪੜਾਏ ਆ ਕੰਨ ਪੜਵਾਲੇ ਜੇ ਨਿਕੰਮੇ ਹੋ ਮਿਹਨਤ ਤੁਸੀਂ ਕਰਦੇ ਨਹੀਂ ਜੇ ਤੇ ਦਓਗੇ ਕੀ ਤੁਸੀਂ ਕਿਸੇ ਦੇ ਕੋਲੋਂ ਪੱਲੇ ਕੀ ਹੈ ਤੁਹਾਡੇ ਭੁੱਖੇ ਮੁੱਲਾਂ ਘਰੇ ਮਸੀਤ ਘਰ ਦੇ ਵਿੱਚ ਹੀ ਕਈਆਂ ਨੇ ਗੁਰਦੁਆਰੇ ਬਣਾ ਲਏ ਆ ਤੇ ਕਈਆਂ ਨੇ ਮਸੀਤਾਂ ਬਣਾ ਲਈਆਂ ਨੇ ਘਰ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਕਈਆਂ ਨੇ ਇਸ ਕਰਕੇ ਰੱਖਿਆ ਪ੍ਰੋਗਰਾਮ ਆਉਣਗੇ ਤੇ ਚੜ੍ਹਤ ਚੜ੍ਹਾਵਾ ਸਾਂਭਾਂਗੇ ਗੁਰੂ ਇਸ ਕਰਕੇ ਰੱਖਿਆ ਜੇ ਕਈਆਂ ਨੇ ਘਰਾਂ ਦੇ ਵਿੱਚ ਭੁੱਖੇ ਮੁੱਲਾਂ ਘਰੇ ਮਸੀਤ ਭੁੱਖਾ ਮਰਦਾ ਸੀ ਮੁੱਲਾਂ ਤੇ ਨੇ ਘਰ ਨੂੰ ਮਸੀਤ ਬਣਾ ਦੀ ਵੀ ਚੱਲ ਆਉਣਗੇ ਲੋਕ ਹੋਰ ਕੀ ਆ ਸਾਡੀ ਇਹ ਹਾਲਤ ਆ ਗੁਰਮੁਖ ਪਿਆਰਿਓ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਕਹਿਣ ਲੱਗੇ ਚਲੋ ਮਹਾਂਪੁਰਖ ਹੋ ਜੇ ਤੁਸਾਂ ਕੁਝ ਦੇਣਾ ਹੀ ਆ ਤੇ ਫਿਰ ਗਰੀਬੀ ਦੇ ਦਿਓ ਬੜੇ ਹੀ ਸ਼ਰਮਸ਼ਾਰ ਹੋਏ ਇਸ ਕੋਲੋਂ ਕਹਿਣ ਲੱਗੇ ਨਹੀਂ ਗਰੀਬੀ ਤੇ ਸਾਰੀ ਲੁੱਟ ਲਈ ਆ ਗੁਰੂ ਨਾਨਕ ਨੇ ਸਾਡੇ ਭਲੇ ਗਰੀਬੀ ਕਿੱਥੇ ਸ਼ਰਮਸ਼ਾਰ ਹੋਏ ਗੁਰੂ ਅੰਗਦ ਦੇਵ ਜੀ ਮਹਾਰਾਜ ਇਸ ਉਪਦੇਸ਼ ਨੂੰ ਸਰਵਣ ਕਰਕੇ ਪੱਲੇ ਕੀ ਆ ਸਾਡੇ ਅਸੀਂ ਕਿੱਧਰ ਦੇ ਦਾਤੇ ਬਣੇ ਹੋਏ ਆ ਦੇਵਾਂਗੇ ਅਸੀਂ ਕੀ ਜਿਹੜੇ ਆਪ ਮੰਗਤੇ ਨੇ ਗੁਰਮੁਖ ਪਿਆਰਿਓ ਸਾਡੀਆਂ ਘਰਾਂ ਦੇ ਵਿੱਚੋਂ ਮੰਗ ਮੰਗ ਕੇ ਖਾ ਰਹੇ ਨੇ ਇਹ ਗੱਲ ਦਾ ਗੁੱਸਾ ਨਾ ਕਰਿਓ ਅੱਜ ਸ਼ਾਇਦ ਤੁਹਾਡਾ ਦਿਲ ਟੁੱਟੇ ਇਸ ਗੱਲੋਂ ਅਸੀਂ ਤੁਹਾਨੂੰ ਕੀ ਦੇਵਾਂਗੇ ਗ੍ਰੰਥੀ ਸਿੰਘ, ਤੁਸੀਂ ਸਾਡੇ ਵੱਲ ਦੌੜਦੇ ਜੇ ਅਰਦਾਸਾਂ ਕਰਾਉਣ ਵਾਸਤੇ, ਅਸੀਂ ਤੇ ਤੁਹਾਡੀ ਮਾਇਆ ਤੇ ਨਜ਼ਰ ਰੱਖੀ ਹੋਈ ਹੈ, ਵਿਹਲੜ ਅਸੀਂ ਜੇ ਦੇਣਗੇ ਤੇ ਕੁਝ ਖਾਵਾਂਗੇ, ਗੁਜ਼ਾਰਾ ਕਰਾਂਗੇ, ਅਸੀਂ ਮੰਗਤੇ ਆ ਤੁਹਾਡੇ ਤੇ ਗੁਜ਼ਾਰਾ ਕਰ ਰਹੇ ਹਾਂ, ਤੁਹਾਡੀ ਕਮਾਈ ਦੇ ਉੱਤੇ ਪਲ ਰਹੇ ਹਾਂ, ਤੇ ਤੁਸੀਂ ਸਾਨੂੰ ਰੱਬ ਬਣਾਇਆ ਹੋਇਆ ਆ, ਸਾਡੇ ਕੋਲੋਂ ਅਰਦਾਸਾਂ ਕਰਾਉਂਦੇ ਜੇ। ਸਤਿਗੁਰਾਂ ਨੇ ਤੇ ਇਹ ਗੱਲ ਕਹੀ ਸੀ, ਜੀ ਕੀ ਬਿਰਥਾ ਹੋਏ ਗੁਰ ਪੈ ਅਰਦਾਸ ਕਰ, ਤੂੰ ਖੁਦ ਅਰਦਾਸ ਕਰ ਉਹਦੇ ਪਰਮਾਤਮਾ ਦੇ ਚਰਣਾਂ ਦੇ ਵਿੱਚ। ਤੁਹਾਡੇ ਨਾਲੋਂ ਸਾਡੇ ਵਿੱਚ ਕੀ ਵੱਧ ਆ ਤੁਸੀਂ ਇਹ ਵੇਖੋ, ਤੁਹਾਡੇ ਵਾਲੀ ਅਕਲ ਸਾਨੂੰ ਦਿੱਤੀ ਹੈ, ਤੁਹਾਡੇ ਵਰਗੇ ਹੱਥ ਸਾਨੂੰ ਦਿੱਤੇ ਨੇ, ਤੁਹਾਡੇ ਵਰਗੇ ਪੈਰ ਸਾਡੇ ਕੋਲ ਨੇ, ਤੁਹਾਡੇ ਵਰਗਾ ਹੀ ਸਰੀਰ ਸਾਡੇ ਕੋਲ ਹੈ, ਠੀਕ ਹੈ ਕੁਝ ਰੰਗ ਦਾ ਕਰਕੇ ਫਰਕ ਹੋਏਗਾ, ਕਿਸੇ ਦਾ ਕਾਲਾ ਕਿਸੇ ਦਾ ਚਿੱਟਾ, ਹੋਰ ਕੀ ਹੈ ਸਾਡੇ ਕੋਲ, ਜੋ ਕੁਝ ਸਾਡੇ ਕੋਲ ਉਹ ਤੁਹਾਡੇ ਕੋਲ, ਤੁਸੀਂ ਸਿੱਧੇ ਕਿਉਂ ਨਹੀਂ ਗੁਰੂ ਗ੍ਰੰਥ ਸਾਹਿਬ ਦੇ ਨਾਲ ਜੁੜ ਜਾਂਦੇ, ਵਾਇਆ ਸਾਡੇ ਰਾਹੀਂ ਕਿਉਂ ਆਉਂਦੇ ਜੇ, ਤੁਸੀਂ ਸਿੱਧੇ ਗੁਰੂ ਦੇ ਨਾਲ ਸਾਂਝ ਪਾ ਸਕਦੇ ਜੇ, ਇਹ ਤੁਹਾਡਾ ਵੀ ਪਿਤਾ ਹੈ ਤੇ ਤੁਸੀਂ ਆਪਣੇ ਪਿਤਾ ਦੇ ਕੋਲੋਂ ਆਪ ਹੀ ਮੰਗ ਸਕਦੇ ਜੇ। ਮੇਰਾ ਭਰਾ ਜੇ ਮੈਨੂੰ ਕਵੇਗਾ ਨਾ ਕਿ ਮੈਨੂੰ ਆਪਣੇ ਪਿਤਾ ਜੀ ਦੇ ਕੋਲੋਂ ਕੁਝ ਲੈ ਕੇ ਦੇ, ਤੇ ਮੈਂ ਆਪਣੇ ਕੋਲੋਂ ਕੁਝ ਨਾ ਕੁਝ ਜ਼ਰੂਰ ਰੱਖਾਂਗਾ ਉਹਦੇ ਹਿੱਸੇ ਦਾ ਵੀ, ਇਹ ਪੱਕੀ ਗੱਲ ਜੇ। ਜੇ ਤੁਸੀਂ ਗੁਰੂ ਗ੍ਰੰਥ ਸਾਹਿਬ ਦੇ ਕੋਲੋਂ ਕਹਿੰਦੇ ਜੇ ਨਾ ਕਿ ਬਾਬਾ ਜੀ ਤੁਸੀਂ ਕੁਝ ਮੰਗ ਕੇ ਦਿਓ, ਤੇ ਸੱਚੀ ਗੱਲ ਹੈ ਅਸੀਂ ਉਹਦੇ ਦਿੱਤੇ ਹੋਏ ਦੇ ਵਿੱਚੋਂ ਕੁਝ ਨਾ ਕੁਝ ਰੱਖਾਂਗੇ, ਜ਼ਰੂਰ ਹਿੱਸਾ ਤੁਹਾਡੇ ਤੱਕ ਬਹੁਤ ਥੋੜ੍ਹਾ ਪਹੁੰਚੇਗਾ, ਤੁਸੀਂ ਸਿੱਧਾ ਹੀ ਮੰਗ ਲਓ। ਮੰਗਣਾ ਆ ਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਕੋਲੋਂ ਮੰਗਣਾ ਆ ਤੇ ਪ੍ਰਮਾਤਮਾ ਦੇ ਕੋਲੋਂ, ਤੇ ਮੰਗਣਾ ਵੀ ਕੀ ਆ ਗੁਰਮੁਖ ਪਿਆਰਿਓ, ਸੰਸਾਰੀ ਪਦਾਰਥ ਨਹੀਂ ਮੰਗਣੇ ਗੁਰੂ ਦੇ ਕੋਲੋਂ। ਜੇ ਗੁਰੂ ਨੂੰ ਮੰਗ ਲਓਗੇ, ਪ੍ਰਮਾਤਮਾ ਕੋਲੋਂ ਪ੍ਰਮਾਤਮਾ ਨੂੰ ਮੰਗ ਲਓਗੇ ਤੇ ਸਾਰੇ ਪਦਾਰਥ ਤੁਹਾਡੇ ਕੋਲ ਆ ਜਾਣਗੇ। ਇੱਕ ਪੁਰਾਣਾ ਦੇ ਵਿੱਚੋਂ ਦ੍ਰਿਸ਼ਟਾਂਤ ਆ, ਸਭ ਸੰਤਾਂ ਦੇ ਨਾਲ ਸਾਂਝਾ ਕਰਾਂ, ਬੜੀ ਵਾਰ ਇਹ ਗੱਲ ਮੈਂ ਸਟੇਜ ਤੇ ਕਰ ਚੁੱਕਾ, ਪਰ ਇੱਥੇ ਢੁੱਕਵੀਂ ਗੱਲ ਆ। ਇੱਕ ਗਣਕਾ, ਉਹਨੂੰ ਕਿਸੇ ਮਹਾਂਪੁਰਖ ਨੇ ਅਕਲ ਦਿੱਤੀ, ਸਿੱਖਿਆ ਦਿੱਤੀ ਕਿ ਲੈ ਗਣਕਾ, ਕਹਿੰਦੇ ਵੇਸ਼ਵਾ ਨੂੰ, ਕਹਿੰਦੇ ਨਹੀਂ ਤੂੰ ਕਿਸੇ ਦੀ ਹੁਣ ਕਿਰਪਾ ਦੀ ਪਾਤਰ ਬਣ ਸਕਦੀ, ਕਿਉਂਕਿ ਉਹ ਜਿਹਾ ਜੀ ਹੁਣ ਹੋ ਗਿਆ ਕਿ ਲੋਕੀ ਨਫ਼ਰਤ ਕਰਦੇ ਨੇ ਤੇਰੇ ਤੋਂ, ਪਰ ਫਿਰ ਵੀ ਤੇਰਾ ਵੀ ਘਰ ਚੱਲਣਾ ਚਾਹੀਦਾ, ਤੇ ਤੂੰ ਜਿਹੜਾ ਬੰਦਾ ਤੇਰੇ ਘਰ ਇੱਕ ਵਾਰ ਆ ਜਾਂਦਾ ਨਾ ਸਵੇਰੇ, ਉਹਨੂੰ ਪਤੀ ਸਮਝ ਕੇ ਸਾਰੀ ਦਿਹਾੜੀ ਉਹਦੀ ਸੇਵਾ ਕਰਿਆ ਕਰ। ਉਹਨੇ ਗੱਲ ਪੱਲੇ ਬੰਨ ਲਈ ਉਹਦੀ ਇਸ ਗੱਲ ਦੇ ਉੱਤੇ ਹੀ, ਕਹਿੰਦੇ ਵਿਸ਼ਨੂੰ ਜਿਹੜਾ ਸੀ ਇੱਕ ਦਿਨ ਬਜ਼ੁਰਗ ਦਾ ਰੂਪ ਧਾਰਨ ਕਰਕੇ ਆ ਗਿਆ, ਤੇ ਉਹਨੇ ਉਹਨੂੰ ਵੀ ਪਤੀ ਸਮਝ ਲਿਆ, ਤੇ ਸਾਰੀ ਦਿਹਾੜੀ ਉਹ ਖੰਘਦਾ ਰਿਹਾ ਤੇ ਨਾਲੇ ਲੂਜ ਮੋਸ਼ਨ, ਉਹ ਚਾਦਰਾਂ ਬਦਲਦੀ ਰਹੀ, ਉਹਦੀ ਸੇਵਾ ਕਰਦੀ ਰਹੀ, ਅਖੀਰ ਉਹ ਪ੍ਰਸੰਨ ਹੋਇਆ, ਅੱਕੀ ਨਹੀਂ ਉਹ ਪ੍ਰਸੰਨ ਹੋ ਕੇ ਵਿਸ਼ਨੂੰ ਕਹਿਣ ਲੱਗਾ, ਤੇਰੀ ਸੇਵਾ ਘਾਲ ਥਾਂ ਪਈ, ਹੁਣ ਮੰਗ ਲਾ ਕੁਝ ਜੇ ਮੰਗਣਾ ਤੇ। ਤੇ ਉਹ ਹੱਸੀ ਕਹਿਣ ਲੱਗੀ, ਹੁਣ ਮੰਗਾਂ ਕੀ, ਤਿੰਨਾਂ ਲੋਕਾਂ ਦਾ ਮਾਲਕ ਤੂੰ ਤੇ ਮੈਂ ਤੇਰੀ ਪਤਨੀ, ਤੇ ਜੋ ਪਤੀ ਦਾ ਹੁੰਦਾ ਉਹ ਪਤਨੀ ਦਾ ਹੀ ਹੁੰਦਾ ਆ। ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਹਜ਼ੂਰੀ ਦੇ ਵਿੱਚ ਗੁਰਮੁਖ ਪਿਆਰਿਓ ਆ ਜਾਈਏ ਨਾ, ਤੇ ਸਾਡੇ ਦਾਦਿਆਂ ਬਾਬਿਆਂ ਦੀ ਕੀਤੀ ਹੋਈ ਕਮਾਈ ਜਿਹੜੀ ਆ, 400-500 ਸਾਲ ਪੁਰਾਣੀ ਕਮਾਈ ਕੀਤੀ ਹੋਈ, ਜਦੋਂ ਸਾਡਾ ਰਿਸ਼ਤਾ ਹੋ ਜਾਂਦਾ ਨਾ, 2-4 ਮਿੰਟ ਦੀ ਰਸਮ ਆ ਆ ਆਨੰਦ ਕਾਰਜ ਦੀ, ਤੇ ਉਸ ਤੋਂ ਬਾਅਦ ਸਾਡੀ ਚੱਲ ਤੇ ਅਚੱਲ ਜਾਇਦਾਦ ਦੀ ਵਾਰਸ ਨਾਲ ਹੀ ਸਾਡੇ ਸਾਂਝੀ ਆ ਉਹ, ਜਿਹੜੀ ਸਾਡੀ ਪਤਨੀ ਸਾਡੇ ਨਾਲ ਲੜ ਲਾ ਦਿੱਤੀ ਹੈ, ਅਸੀਂ ਇੱਧਰ ਉੱਧਰ ਹੋ ਜਾਈਏ ਪੂਰੇ ਹੋ ਜਾਈਏ, ਉਹ ਮਾਲਕ ਆ। ਗੁਰਮੁਖ ਪਿਆਰਿਓ, ਜੇ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿੱਚ ਆਣ ਕੇ ਇਹਨਾਂ ਦੀ ਪਤਨੀ ਬਣ ਜਾਈਏ, ਸਤਿਗੁਰੂ ਦੇ ਨਾਲ ਸਾਂਝ ਪਾ ਲਈਏ, ਤੇ ਸਤਿਗੁਰੂ ਦੀ ਕੀਤੀ ਹੋਈ ਸਾਰੀ ਕਮਾਈ ਸਾਡੀ ਆਪਣੀ ਆ, ਸਾਨੂੰ ਲੋੜ ਹੀ ਨਹੀਂ, ਇਹ 400-500 ਸਾਲ ਦਾ ਇਤਿਹਾਸ ਸਾਡਾ ਆਪਣਾ ਬਣ ਜਾਏਗਾ। ਮੇਰੇ ਸਤਿਗੁਰਾਂ ਨੇ ਤੇ ਕਹਿ ਦਿੱਤਾ ਸੀ, ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੈਂ ਹੋ ਕਰੋ ਨਿਵਾਸ, ਤੇ ਸਤਿਗੁਰਾਂ ਨੇ ਕਹਿ ਦਿੱਤਾ, ਉਹ ਸਾਹਿਬ ਮੈਂ ਉਸਕਾ ਚੇਰਾ, ਇਹ ਮੇਰਾ ਮਾਲਕ ਤੇ ਮੈਂ ਇਹਦਾ ਚੇਲਾ, ਗੁਰੂ ਦਾ ਸਾਰਾ ਕੁਝ ਹੀ ਸਾਡਾ ਆਪਣੇ ਆਪ ਹੀ ਹੋ ਗਿਆ ਜਦੋਂ ਅਸੀਂ ਗੁਰੂ ਦੇ ਹੋ ਗਏ। ਤੇ ਗੱਲ ਇਹੋ ਹੀ ਆ, ਮਨ ਸਤਿਗੁਰੂ ਦੇ ਕੋਲ ਵੇਚਣ ਦੀ ਲੋੜ ਆ ਤੇ ਸਤਿਗੁਰੂ ਦੀ ਹਜ਼ੂਰੀ ਦੇ ਵਿੱਚ ਆਉਣ ਦੀ ਲੋੜ ਆ, ਪਦਾਰਥ ਆਪਣੇ ਆਪ ਹੀ ਸਾਡੇ ਮਗਰ ਮਗਰ ਤੁਰੇ ਫਿਰਨਗੇ। ਗੁਰਮੁਖ ਪਿਆਰਿਓ, ਤੋ ਅੱਜ ਦੇ ਇਸ ਪਾਵਨ ਪਵਿੱਤਰ ਸ਼ਬਦ ਦੇ ਵਿੱਚ ਵਿਸ਼ੇ ਦੇ ਬੜੇ ਸਤਿਗੁਰਾਂ ਨੇ ਸਾਹਮਣੇ ਰੱਖੇ ਨੇ ਸਾਡੇ, ਪਰ ਇਹਨਾਂ ਵਿਸ਼ਿਆਂ ਦੇ ਵਿੱਚੋਂ ਗੁਰਮੁਖ ਪਿਆਰਿਓ ਆਪਾਂ ਦਾਤਾ ਤੇ ਮੰਗਤਾ ਇਸ ਵਿਸ਼ੇ ਨੂੰ ਜਿਹੜਾ ਸੀ ਨਾ ਇਹਦੀ ਵਿਚਾਰ ਕੀਤੀ, ਅਜੇ ਵੀ ਇਹਦੀ ਵਿਚਾਰ ਬੜੇ ਲੰਮੇ ਗੁਰਮੁਖ ਪਿਆਰਿਓ, ਇੱਥੇ ਕਿਤੇ ਸਮਾਪਤ ਨਹੀਂ ਹੋ ਗਈ, ਪਰ ਫਿਰ ਵੀ 100 ਹੱਥ ਰਸਾ ਤੇ ਸਿਰੇ ਤੇ ਗੰਢ ਮੁੱਕਦੀ ਗੱਲ ਇਹ ਆ ਕਿ ਗੁਰਮੁਖ ਪਿਆਰੇ ਉਹ ਦਾਤਾ ਸਾਡਾ ਹੋਣਾ ਚਾਹੀਦਾ ਆ, ਗੁਰੂ ਤੇ ਪਰਮਾਤਮਾ ਤੇ ਮੰਗਤੇ ਅਸੀਂ ਸਾਰੇ ਹੀ ਆ ਤੇ ਇਹਦੇ ਮੰਗਤੇ ਬਣੀਆਂ। ਵੈਸੇ ਮੰਗ ਤੋਂ ਹੀ ਪਤਾ ਲੱਗਦਾ ਕਿ ਮੰਗਤਾ ਕੀ ਹੋ ਰਿਹਾ ਆ। ਜਿਹੜਾ ਚੌਂਕਾਂ ਦੇ ਵਿੱਚ ਖਲੋਤਾ ਹੋਇਆ ਠੂਠਾ ਫੜ ਕੇ ਪੈਸਾ ਦੋ ਪੈਸੇ ਰੁਪਈਆ ਦੋ ਰੁਪਈਏ ਦਸ ਰੁਪਈਏ ਮੰਗਦਾ ਇਹ ਹੋਸ਼ਾ ਮੰਗਦਾ, ਤੇ ਕੁਝ ਐਸੇ ਨੇ ਜਿਹੜੇ ਰਾਜ ਭਾਗ ਮੰਗਦੇ ਨੇ ਕੋਠਾ ਕੋਠੀਆਂ ਕਾਰਾਂ ਮੰਗਦੇ ਨੇ, ਉਹਦਾ ਉਹ ਸਟੈਂਡਰ ਦੇ ਮੰਗਤੇ, ਉਹਨਾਂ ਦਾ ਕੋਈ ਸਟੈਂਡਰ ਆ ਹੈ ਉਹ ਵੀ ਮੰਗਤਾ, ਭਾਵੇਂ ਕੋਠੀਆਂ ਕਾਰਾਂ ਮੰਗ ਰਿਹਾ ਆ ਤੇ ਭਾਵੇਂ ਚੌਂਚ ਖਲੋਤਾ ਕੋਈ ਦਸ ਪੰਜ ਮੰਗ ਰਿਹਾ ਹੈ ਮੰਗਤੇ ਹੀ ਆ। ਤੇ ਅਸੀਂ ਸਾਰੇ ਹੀ ਮੰਗਤੇ ਹਾਂ ਪਰਮਾਤਮਾ ਦੇ, ਇੱਕ ਦਾਤਾ ਸਭ ਜਗਤ ਭਿਖਾਰੀ ਆ, ਇੱਕੋ ਦਾਤਾ ਤੇ ਸਾਰਾ ਹੀ ਜਗਤ ਜਿਹੜਾ ਉਹ ਭਿਖਾਰੀ ਆ। ਗੁਰੂ ਤੇਗ ਬਹਾਦਰ ਜੀ ਮਹਾਰਾਜ ਜੀ ਤੇ ਸਾਨੂੰ ਇਸ ਤਰ੍ਹਾਂ ਸਮਝਾਉਂਦੇ ਨੇ, ਉਹ ਕਹਿੰਦੇ ਨੇ ਜਗਤ ਭਿਖਾਰੀ ਫਿਰਤ ਹੈ ਸਭ ਕੋ ਦਾਤਾ ਰਾਮ, ਕਹੋ ਨਾਨਕ ਮਨ ਸਿਮਰਤੇ ਪੂਰਨ ਹੋਏ ਕਾਮ। ਤੂੰ ਉਹਦਾ ਸਿਮਰਨ ਕਰੇ ਤੇ ਤੇਰੇ ਸਾਰੇ ਹੀ ਕੰਮ ਪੂਰੇ ਹੋ ਜਾਣ, ਤੈਨੂੰ ਸਾਰੇ ਹੀ ਪਦਾਰਥ ਮਿਲ ਜਾਣ ਕਿਉਂਕਿ ਉਹ ਦਾਤਾ ਆ। ਤੋ ਗੁਰੂ ਸ਼ਬਦ ਦੇ ਵਿੱਚ ਸਤਿਗੁਰੂ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਸਾਡੇ ਉੱਤੇ ਕੀ ਕਿਰਪਾ ਕਰ ਰਹੇ ਨੇ, ਗੁਰਮੁਖ ਪਿਆਰਿਓ ਕਿਹੜੇ ਤਰੀਕੇ ਦੇ ਨਾਲ ਸਾਨੂੰ ਪਰਮਾਤਮਾ ਦੇ ਨਾਲ ਜੋੜ ਰਹੇ ਨੇ। ਆਓ ਮਨ ਦੀਆਂ ਸੰਕਲਪਾਂ ਵਿਕਲਪਾਂ ਸੁਖਰੁਣਿਆਂ ਨੂੰ ਦੂਰ ਕਰੀਏ ਤੇ ਸਾਵਧਾਨ ਹੋ ਕੇ ਗੁਰੂ ਚਰਨਾਂ ਦੇ ਵਿੱਚ ਬਿਰਾਜਮਾਨ ਹੋਵੋ, ਕਿਉਂਕਿ ਮੇਰੇ ਸਤਿਗੁਰਾਂ ਦਾ ਇਹ ਬਚਨ ਆ, ਮੇਰੀ ਇਹ ਗੱਲਾਂ ਨਹੀਂ ਹੈ। ਕਹਿੰਦੇ ਨੇ ਪ੍ਰਭ ਕੀ ਉਸਤਤ, ਪਰਮਾਤਮਾ ਦੀ ਉਸਤਤ ਕਰਨੀ ਹੋਵੇ ਨਾ ਕਰੋ ਸੰਤ ਮੀਤ ਹਮੇਸ਼ਾ ਹੀ ਕਰੋ, ਪਰ ਸਾਵਧਾਨ ਇਕਾਗਰ ਚੀਜ਼, ਸਾਵਧਾਨ ਹੋ ਕੇ ਇਕਾਗਰਤਾ, ਜਿਹੜੀ ਇਕਾਗਰਤਾ ਇਹ ਜ਼ਰੂਰੀ ਆ। ਤੋ ਆਓ ਮਨ ਬਿਰਤੀਆਂ ਦੀ ਇਕਾਗਰਤਾ ਬਖਸ਼ੋ ਤੇ ਸਾਰੀ ਸੰਗਤ ਇੱਕ ਵਾਰ ਉਚਾਰਨ ਕਰਿਓ ਸਤਨਾਮ ਸ੍ਰੀ ਵਾਹਿਗੁਰੂ। ਧਨਾਸਰੇ ਮਹਲਾ ਪੰਜਵਾਂ, ਮੰਗੋ ਰਾਮ ਤੇ ਸਭ ਥੋਕ, ਥੋਕ ਹੁੰਦੇ ਨੇ ਪਦਾਰਥ। ਗੁਰਮੁਖ ਪਿਆਰੇ ਦੋ ਕੁ ਮਿੰਟ ਆਪਾਂ ਇਹ ਗੱਲ ਕਰ ਲਈਏ, ਸੁਖਮਨੀ ਸਾਹਿਬ ਦੀ ਬਾਣੀ ਪੜ੍ਹਦੇ ਹਾਂ ਨਾ, ਇੱਕ ਪੰਕਤੀ ਸਾਡੇ ਸਾਹਮਣੇ ਆਉਂਦੀ, ਕਦੀ ਵਿਚਾਰ ਕੇ ਪੜ੍ਹਿਆ ਕਰੀਏ ਤੇ ਸਾਨੂੰ ਸਮਝ ਆਵੇ। ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ ਚਾਰ ਪਦਾਰਥ ਜੇ ਕੋ ਮੰਗੇ ਸਾਧ ਜਨਾ ਕੀ ਸੇਵਾ ਲਾਗੇ। ਉਹ ਚਾਰ ਪਦਾਰਥ ਕਿਹੜੇ ਨੇ? ਇੱਕ ਹੈਗਾ ਆ ਅਰਥ, ਇੱਕ ਹੈਗੀ ਆ ਕਾਮਨਾ, ਇੱਕ ਹੈਗਾ ਆ ਧਰਮ ਤੇ ਇੱਕ ਹੈਗਾ ਆ ਮੋਖ। ਇਹਦੇ ਵਿੱਚ ਪਦਾਰਥ ਦੀ ਗੱਲ ਆਈ ਆ, ਅਰਥ ਹੁੰਦਾ ਆ ਮਾਇਆ ਪਦਾਰਥ, ਤੇ ਕਾਮ ਹੁੰਦੀ ਆ ਕਾਮਨਾ, ਸਾਰੀਆਂ ਜੋ ਕਹੀਏ ਪੂਰੀਆਂ ਹੋ ਜਾਈਏ ਹੋ ਜਾਵੇ, ਧਰਮ ਤੇ ਅਰਥ, ਅਰਥ ਹੋ ਗਈ ਕਾਮਨਾ, ਤੇ ਮੋਖ ਕਹਿ ਦਈਏ ਮੁਕਤੀ। ਇਹਨੂੰ ਵਿਦਵਾਨ ਜਿਹੜੇ ਨੇ ਨਾ ਉਹ ਇਸ ਤਰ੍ਹਾਂ ਕਹਿੰਦੇ ਨੇ, ਉਹ ਕਹਿੰਦੇ ਨੇ ਕਿ ਜਿਹੜੀ ਕਾਮ ਤੇ ਅਰਥ ਆ ਨਾ ਉਹ ਇਸ ਲੋਕ ਦੇ ਨੇ, ਤੇ ਜਿਹੜੇ ਧਰਮ ਤੇ ਮੁਕਤੀ ਆ ਨਾ ਉਹ ਦੂਸਰੇ ਲੋਕ ਦੀ ਗੱਲ ਆ, ਪਰ ਉਹ ਵੀ ਭੁਲੇਖੇ ਦੇ ਵਿੱਚ ਨੇ ਗੁਰਮੁਖ ਪਿਆਰਿਓ। ਮੁਕਤੀ ਦੀ ਵੀ ਗੱਲ ਇੱਥੇ ਹੀ ਚਾਹੀਦੀ, ਮੁਕਤ ਵੀ ਇੱਥੇ ਹੀ ਹੋਣਾ ਆ, ਤੇ ਧਰਮ ਦੀ ਵੀ ਲੋੜ ਇੱਥੇ ਹੀ ਆ, ਦੂਸਰੇ ਲੋਕ ਦੀਆਂ ਇਹ ਗੱਲਾਂ ਨਹੀਂ ਹੈਗੀਆਂ। ਇੱਥੇ ਹੀ ਨਾ ਮੁਕਤ ਹੋਏ ਤੇ ਗਾਂਹ ਮੁਕਤ ਕਿੱਥੋਂ ਲੈ ਲਵਾਂਗੇ। ਮੇਰੇ ਸਤਿਗੁਰੂ ਜੀ ਤੇ ਕਹਿ ਰਹੇ ਨੇ ਕਿ ਮੂਹੇ ਹੋਏ ਕੋ ਮੁਕਤ ਦਿਓਗੇ ਤੇ ਮੁਕਤ ਨਾ ਜਾਣੇ ਕੋਈ ਨਾ। ਕਹਿੰਦੇ ਮਰਨ ਤੋਂ ਬਾਅਦ ਕਿਸੇ, ਮੈਂ ਮੁਕਤ ਹੋਇਆ ਆ, ਤੁਹਾਨੂੰ ਨਹੀਂ ਪਤਾ ਮੈਂ ਮੁਕਤ ਹੋਇਆ ਕਿ ਨਹੀਂ ਹੋਇਆ। ਬਾਬਾ ਬੰਦਾ ਸਿੰਘ ਬਹਾਦਰ ਤੇ ਸਤਿਗੁਰੂ ਜੀ ਉਹਦੇ ਕੋਲ ਗਏ ਤੇ ਸਤਿਗੁਰੂ ਜੀ ਕਹਿਣ ਲੱਗੇ ਵੀ ਤੇਰਾ ਗੁਰੂ ਕਿੱਥੇ? ਕਹਿੰਦਾ ਜੀ ਮੁਕਤ ਹੋ ਗਿਆ ਆ। ਤੇ ਸਤਿਗੁਰੂ ਜੀ ਕਹਿਣ ਲੱਗਾ ਨਹੀਂ ਭਾਈ ਮੁਕਤ ਨਹੀਂ ਹੋਇਆ। ਉਹਨੇ ਸਮਝਿਆ ਮੁਕਤ ਹੋ ਗਿਆ ਆ। ਸਤਿਗੁਰੂ ਜੀ ਕਹਿਣ ਲੱਗੇ ਆ ਜਿਹੜਾ ਦਰਖਤ ਆ ਨਾ ਇਹ, ਆ ਜਿਹੜਾ ਫਲ ਲੱਗਾ ਨਾ ਇਹਦੇ ਵਿੱਚ ਛੇਕ ਹੀ ਤੇ ਤੇਰਾ ਗੁਰੂ ਕੀੜਾ ਬਣਿਆ ਹੋਇਆ ਜੀ ਇਹਦੇ ਵਿੱਚ। ਕਹਿਣ ਲੱਗਾ ਯਕੀਨ ਨਹੀਂ ਜੀ, ਇੱਦਾਂ ਕੋਈ ਸਮਝਾਵੋ ਗੱਲ ਸਬੂਤ ਦਿਓ। ਕਹਿੰਦੇ ਤੋੜ ਫਿਰ, ਸਤਿਗੁਰਾਂ ਨੇ ਕਿਹਾ ਤੇ ਤੋੜਿਆ। ਕਹਿਣ ਲੱਗੇ ਮੌਜ ਮਾਰ ਇਹਨੂੰ ਇਹਦੇ ਨਾਂ ਲੈ ਕੇ। ਉਹਦਾ ਨਾਂ ਸੀ ਜਾਨਕੀ ਦਾਸ, ਉਹਦੇ ਗੁਰੂ ਦਾ, ਬਾਬਾ ਬੰਦਾ ਸਿੰਘ ਬਹਾਦਰ ਦੇ ਦਾ। ਉਹਨੇ ਜਾਨਕੀ ਦਾਸ ਦਾ ਨਾਂ ਲੈ ਕੇ ਜਦੋਂ ਆਵਾਜ਼ ਮਾਰੀ ਉਹਨੇ ਅੱਗੋਂ ਕਿਰਚ ਕਿਰਚ ਕੀਤੀ, ਸਤਿਗੁਰਾਂ ਨੇ ਉਹਨੂੰ ਮੁਕਤ ਕੀਤਾ। ਕਈ ਵਾਰ ਅਸੀਂ ਗੁਰੂ ਕੀ ਹਜ਼ੂਰੀ ਦੇ ਵਿੱਚ ਸੇਵਾ ਕਰਦੇ ਵੇਖ ਲੈਂਦੇ ਹਾਂ ਕਿਸੇ ਨੂੰ, ਤਾਂ ਅਸੀਂ ਸੋਚਦੇ ਹਾਂ ਕਿ ਇਹ ਮਨੁੱਖ ਮੁਕਤ ਹੋ ਗਿਆ ਆ ਮਰਨ ਤੋਂ ਬਾਅਦ। ਪਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਇੱਕ ਕਲੰਦਰ ਰੇਸ਼ ਨੂੰ ਲੈ ਕੇ ਆਇਆ ਤੇ ਕਹਿਣ ਲੱਗਾ, ਸਤਿਗੁਰੂ ਜੀ ਇਹ ਮਹੂਰਤ ਜਿਹੜਾ ਨਾ ਤੁਹਾਡੇ ਕੋਲੋਂ ਹੀ ਕਰਨਾ ਆ, ਪਹਿਲਾਂ ਇਹ ਕਲੰਦਰ ਨੂੰ ਇਹ ਰੇਸ਼ ਨੂੰ ਮੈਂ ਬੜਾ ਸਿਖਾਇਆ ਤੇ ਇਹਦਾ ਤਮਾਸ਼ਾ ਤੁਹਾਨੂੰ ਹੀ ਦਿਖਾਉਣਾ। ਤੇ ਭਾਈ ਕੀਰਤੀਆ ਬੜਾ ਹੱਸ ਰਿਹਾ ਸੀ ਮਗਰ ਉਹਦਾ ਰੇਸ਼ ਦਾ ਤਮਾਸ਼ਾ ਦੇ ਕੇ ਜਿਹੜਾ ਚੌਰ ਸਾਹਿਬ ਦੀ ਸੇਵਾ ਕਰ ਰਿਹਾ ਸੀ ਉਹਦੀ ਪ੍ਰਸੰਨਤਾ ਵੱਲ ਦੇਖ ਕੇ ਮੇਰੇ ਸਤਿਗੁਰੂ ਜੀ ਕਹਿਣ ਲੱਗੇ, ਭਾਈ ਕੀਰਤੀਆ ਜਾਣਦਾ ਹੈ ਕੌਣ ਆ? ਕਹਿਣ ਲੱਗਾ, ਸਤਿਗੁਰੂ ਜੀ ਮੇਰੀ ਇੰਨੀ ਮੱਤ ਕਿੱਥੋਂ, ਮੈਂ ਜੇ ਉਹੀ ਸਮਝਦਾ ਕਿ ਰੇਸ਼ੀਆ ਸਾਹਮਣੇ, ਇਸ ਤੋਂ ਬਾਅਦ ਮੈਂ ਕੀ ਜਾਣ ਸਕਦਾ? ਸਤਿਗੁਰੂ ਜੀ ਕਹਿਣ ਲੱਗੇ, ਤੇਰਾ ਪਿਤਾ ਸੋਭਾ ਰਾਮ ਹੀ ਹੈ।
ਵਾਹਿਗੁਰੂ।
ਕਹਿਣ ਲੱਗਾ, ਸਤਿਗੁਰੂ ਜੀ ਹੱਦ ਹੋ ਗਈ ਆ, ਸਾਰੀ ਜ਼ਿੰਦਗੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਦੀ ਹਜ਼ੂਰੀ 'ਚ ਲਾਂਘੀ, ਮੇਰੇ ਪਿਤਾ ਜੀ ਦੀ ਪ੍ਰਸ਼ਾਦ ਦੀ ਸੇਵਾ ਕਰਦੇ ਹਾਂ, ਹੋਰ ਸੇਵਾ ਕਰਦੇ ਹਾਂ। ਪਰ ਸਤਿਗੁਰੂ ਜੀ ਕਹਿਣ ਲੱਗਾ, ਤੂੰ ਸੋਚਦਾ ਸਾ ਸੇਵਾ ਕਰਨ ਕਰਕੇ ਮੁਕਤ ਹੋ ਗਿਆ ਹੋਏਗਾ, ਪਰ ਮੁਕਤ ਨਹੀਂ ਹੋ ਸਕਿਆ ਕਿਉਂਕਿ ਇਹਨੇ ਖੜਵੇ ਬੋਲ ਨਹੀਂ ਸਨ ਛੱਡੇ, ਕੌੜਾ ਬੋਲ ਨਹੀਂ ਸੀ ਇਹ ਛੱਡ ਸਕਿਆ। ਗੁਰਮੁਖ ਪਿਆਰਿਓ, ਮਰਨ ਤੋਂ ਬਾਅਦ ਸਾਨੂੰ ਨਹੀਂ ਪਤਾ ਅਸੀਂ ਮੁਕਤ ਹੋਏ ਹਾਂ ਕਿ ਨਹੀਂ ਹੋਏ। ਭਗਤ ਜੀ ਇਹ ਗੱਲ ਕਹਿ ਰਹੇ, ਕਹਿੰਦੇ ਮੂਹੇ ਹੋਏ ਕੋ ਮੁਕਤ ਦਿਓਗੇ, ਮੁਕਤ ਨਾ ਜਾਣੇ ਕੋਈ ਨਾ, ਗੁਆਂਢੀਆਂ ਨੂੰ ਕੋਈ ਪਤਾ ਲੱਗਾ ਮੈਂ ਮੁਕਤ ਹੋਇਆ ਕਿ ਨਹੀਂ ਹੋਇਆ। ਅਸੀਂ ਭਾਵੇਂ ਕਹਿ ਦਈਏ ਪੂਰਾ ਹੋ ਗਿਆ ਆ, ਪਰ ਜਦਕਿ ਸਾਰੀ ਜ਼ਿੰਦਗੀ ਮਨੁੱਖ ਅਧੂਰਾ ਰਹਿੰਦਾ ਹੈ, ਜੰਮਦਿਆਂ ਤੋਂ ਲੈ ਕੇ ਮਰਨ ਤੱਕ ਤੇ ਅਧੂਰਾ ਰਿਹਾ, ਤੇ ਮਰਨ ਤੋਂ ਬਾਅਦ ਪੂਰਾ ਕਿਵੇਂ ਹੋ ਜਾਏਗਾ? ਅਧੂਰਾ ਮਰਿਆ ਤੇ ਪੂਰਾ ਕਿਵੇਂ? ਵਾਸ਼ਨਾਵਾਂ ਸਾਰੀਆਂ ਅਧੂਰੀਆਂ ਰਹਿ ਗਈਆਂ ਨੇ। ਸਤਿਗੁਰੂ ਜੀ ਕਹਿੰਦੇ ਮੁਕਤੀ ਵੀ ਤੇ ਧਰਮ ਵੀ ਆ, ਸਲੋਕ ਦਾ ਪਦਾਰਥ ਆ, ਧਰਮ ਇੱਥੇ ਚਾਹੀਦਾ ਆ। ਗੁਰਮੁਖ ਪਿਆਰਿਓ, ਧਰਮ ਦਾ ਪ੍ਰਚਾਰ ਕਿਵੇਂ ਹੁੰਦਾ ਆ? ਇਸਲਾਮ ਦੇ ਵਿੱਚ ਮੁੱਲਾ ਉਮਰ ਦੇ ਸਮੇਂ ਦੀ ਇੱਕ ਗੱਲ ਆ, ਧਰਮ ਦੀ ਧਰਮ ਜਿਹੜਾ ਨਾ ਇਹਨੂੰ ਧਾਰਨ ਕਰ ਲਈਏ ਤੇ ਵੇਖ ਕੇ ਹੀ ਲੋਕ ਸਾਡੇ ਧਰਮ ਵੱਲ ਨੂੰ ਆਕਰਸ਼ਿਤ ਹੋ ਜਾਣ ਕਿ ਬੰਦਾ ਇਹੋ ਜਿਹਾ, ਸਾਡਾ ਜੀਵਨ ਜਿਹੜਾ ਉੱਚਾ ਸੁੱਚਾ ਹੋਣਾ ਚਾਹੀਦਾ, ਸਾਨੂੰ ਕਹਿਣ ਦੀ ਲੋੜ ਨਹੀਂ ਪਵੇਗੀ ਕਿ ਤੁਸੀਂ ਸਾਡਾ ਸਿੱਖੀ ਧਰਮ ਧਾਰਨ ਕਰ ਲਓ। ਜਦੋਂ ਅਸੀਂ ਆਪਣਾ ਕਿਰਦਾਰ ਉੱਚਾ ਕਰ ਲਿਆ ਨਾ, ਸਾਡੇ ਵੱਲ ਦੇਖ ਕੇ ਕਈਆਂ ਨੇ ਸਾਨੂੰ ਰੋਲ ਮਾਡਲ ਬਣਾ ਲੈਣਾ ਕਿ ਮੇਰਾ ਜੀਵਨ ਇਹੋ ਜਿਹਾ ਹੋਣਾ ਚਾਹੀਦਾ, ਮੇਰਾ ਜੀਵਨ ਸਾਹਿਬਜ਼ਾਦਿਆਂ ਵਰਗਾ ਹੋਣਾ ਚਾਹੀਦਾ, ਮੇਰਾ ਜੀਵਨ ਸ਼ਹੀਦ ਬਾਬਾ ਦੀਪ ਸਿੰਘ ਜੀ ਵਰਗਾ ਹੋਣਾ ਚਾਹੀਦਾ ਹੈ। ਜੀਵਨ ਵੱਲ ਦੇਖ ਕੇ ਮੁੱਲਾ ਉਮਰ ਦੇ ਸਮੇਂ ਦੀ ਗੱਲ ਆ, ਇਸਲਾਮ ਧਰਮ ਦੀ ਇਹ ਗੱਲ ਆ, ਦੋ ਇੱਕ ਯਹੂਦੀ ਤੇ ਇੱਕ ਮੁਸਲਮਾਨ ਪਰਿਵਾਰ ਆਂਢ ਗੁਆਂਢ ਰਹਿੰਦੇ ਸਨ, ਕੰਧ ਉਹਨਾਂ ਦੀ ਸਾਂਝੀ, ਪਰ ਇੱਕ ਦੂਜੇ ਦੇ ਨਾਲ ਧਰਮ ਦਾ ਕਰਕੇ ਬੋਲਦੇ ਨਹੀਂ ਸਨ, ਯਹੂਦੀ ਤੇ ਮੁਸਲਮਾਨ, ਕਿਉਂਕਿ ਧਰਮ ਦੇ ਕਰਕੇ ਵੰਡੀਆਂ ਪਈਆਂ ਹੋਈਆਂ ਸਨ। ਇੱਕ ਦਿਨ ਇਹੋ ਜਿਹੀ ਵਿਧ ਬਣ ਗਈ, ਜਿਹੜੇ ਯਹੂਦੀ ਸਨ ਉਸ ਪਰਿਵਾਰ ਨੂੰ ਕਿਤੇ ਜਾਣਾ ਪੈ ਗਿਆ ਤੇ ਉਹਨਾਂ ਦੀ 13 ਸਾਲ ਦੀ ਬੱਚੀ ਜਿਹੜੀ ਕਿਤੇ ਪੜ੍ਹਨ ਸਕੂਲੇ ਗਈ ਹੋਈ ਸੀ, ਜਾਂ ਸਮਝ ਲਓ ਕੋਈ ਇਹੋ ਜਿਹਾ ਕਾਰਨ, ਉਹ ਇਕੱਲੀ ਘਰ ਦੇ ਵਿੱਚ ਰਹਿ ਗਈ, ਤੇ ਜਿਹੜਾ ਯਹੂਦੀਆਂ ਦਾ ਪਰਿਵਾਰ ਸੀ ਉਹ ਕਿਤੇ ਇਹੋ ਜਿਹੀ ਥਾਂ ਤੇ ਫਸ ਗਿਆ, ਉਹਨਾਂ ਕੋਲ ਘਰ ਨਾ ਪਹੁੰਚਿਆ ਗਿਆ, ਉਹ ਇਕੱਲੀ ਬੱਚੀ ਘਰ ਡਰਦੇ ਨਾ ਡਰ ਨਾ ਜਾਵੇ, ਮੁਸਲਮਾਨ ਨੂੰ ਇਸ ਗੱਲ ਦਾ ਪਤਾ ਲੱਗਾ। ਉਹਨਾਂ ਸਮਿਆਂ 'ਚ ਬੱਤੀ ਨਹੀਂ ਸੀ ਹੁੰਦੀ, ਕਹਿੰਦੇ ਉਹਨੇ ਨਾ ਦੀਵਾ ਬਾਲ ਕੇ ਕੰਧ ਦੇ ਉੱਤੇ ਰੱਖ ਦਿੱਤਾ ਵੀ ਅੱਧੇ ਦੀਵੇ ਦਾ ਚਾਨਣ ਜਿਹੜਾ ਨਾ ਉਹਨਾਂ ਦੇ ਘਰ ਵੀ ਜਾਵੇ, ਕਿਤੇ 13 ਸਾਲ ਦੀ ਬੱਚੀ ਡਰ ਨਾ ਜਾਵੇ, ਘਬਰਾ ਨਾ ਜਾਵੇ। ਉਹਨੇ ਆਪਣੀਆਂ ਜਿਹੜੀਆਂ ਮੰਜੀਆਂ ਸਨ ਗੁਰਮੁਖ ਪਿਆਰੇ ਉਸ ਕੰਧ ਦੇ ਨਾਲ ਡਾਹ ਲਈਆਂ, ਤੇ ਅੱਧੀ ਰਾਤ ਤੱਕ ਦੋਵੇਂ ਜੀ ਗੱਲਾਂ ਕਰਦੇ ਰਹੇ ਕਿ ਇਹ ਬੱਚੀ ਨੂੰ ਹੌਸਲਾ ਰਵੇ, ਧੀ ਆ ਗੁਆਂਢੀ ਮੇਰੇ ਜਾਗਦੇ ਨੇ, ਜਿੰਨੀ ਦੇਰ ਤੱਕ ਉਹ ਸੌ ਨਹੀਂ ਗਈ ਉਨੀ ਦੇਰ ਤੱਕ ਸੁੱਤੇ ਨਹੀਂ ਉਹ। ਇਹ ਗੱਲ ਬੱਚੀ ਨੇ ਆਉਂਦਿਆਂ ਸਾਰੀ ਆਪਣੇ ਯਹੂਦੀ ਮਾਂ ਬਾਪ ਨੂੰ ਸਵੇਰੇ ਕੀਤੀ ਕਿ ਸਾਡੇ ਗੁਆਂਢੀ ਇਹਨੇ ਚੰਗੇ, ਕਹਿੰਦੇ ਉਹ ਯਹੂਦੀ ਉਸੇ ਵੇਲੇ ਉਹਦੇ ਘਰ ਆਇਆ, ਕਹਿਣ ਲੱਗਾ ਜੇ ਇਸਲਾਮ ਧਰਮ ਇਹ ਗੱਲ ਕਹਿੰਦਾ ਤੇ ਮੈਂ ਅੱਜ ਤੋਂ ਹੀ ਭਰਾ ਮੁਸਲਮਾਨ ਹੀ। ਉਹਨੂੰ ਜਾ ਕੇ ਪ੍ਰਚਾਰ ਕਰਨ ਦੀ ਲੋੜ ਨਹੀਂ ਪਈ। ਗੁਰਮੁਖ ਪਿਆਰਿਓ, ਸਾਡੇ ਜੀਵਨ ਦੇ ਵਿੱਚੋਂ ਸਿੱਖੀ ਝਲਕੇ, ਗੁਰੂ ਨਾਨਕ ਨੇ ਕਿਸੇ ਨੂੰ ਗੁੱਟੋਂ ਫੜ ਕੇ ਨਹੀਂ ਆਖਿਆ ਸਿੱਖ ਬਣ, ਨਹੀਂ, ਗੁਰੂ ਨਾਨਕ ਦੇ ਜੀਵਨ ਵੱਲ ਦੇਖ ਕੇ 2 ਕਰੋੜ ਲੋਕ ਸਿੱਖ ਬਣ ਗਏ। ਅਸੀਂ ਘਟਦੇ ਘਟਦੇ ਅੱਜ 2 ਕਰੋੜ ਤੋਂ ਵੀ 2.25 ਕਰੋੜ ਰਹਿ ਗਏ, ਤੇ 2.25 ਕਰੋੜ ਵੀ ਪਤਾ ਜੀ ਕਿੰਨੀਆਂ ਥਾਵਾਂ ਤੇ ਵੰਡੇ ਹੋਏ ਆ, ਝਾਤੀ ਮਾਰ ਕੇ ਦੇਖੀਏ ਅਸੀਂ। ਆਓ ਜੇ ਅਸੀਂ ਗੁਰੂ ਨਾਨਕ ਦੇ ਧਰਮ ਨੂੰ ਅਪਣਾਈਏ ਤੇ ਸਾਡੇ ਜੀਵਨ ਵੱਲ ਦੇਖ ਕੇ ਹੀ ਲੋਕਾਂ ਦਾ ਸਿਰ ਸ਼ਰਧਾ ਦੇ ਨਾਲ ਝੁੱਕ ਜਾਏ ਵੀ ਜੇ ਸਿੱਖ ਇਹੋ ਜਾਂਦੇ ਤੇ ਮੈਂ ਸਿੱਖ ਹੀ ਬਣਦਾ ਆ। ਇਹ ਹੁੰਦਾ ਜੇ ਧਰਮ ਦਾ ਪ੍ਰਚਾਰ, ਧਰਮ ਇੱਥੋਂ ਵਾਸਤੇ ਆ। ਇਹ 4 ਪਦਾਰਥ ਜਿਹੜੇ ਨੇ ਜਿਹਨਾਂ ਦੀ ਗੱਲ ਕੀਤੀ, ਦੋਵਾਂ ਦਾ ਜ਼ਿਕਰ ਅੱਜ ਇੱਥੇ ਆਇਆ ਆ, ਮੁਕਤੀ ਦਾ ਤੇ ਪਦਾਰਥ ਦਾ। ਇਹ ਦੋਵੇਂ ਪਦਾਰਥ ਤੇ ਮੁਕਤੀ, ਸਤਿਗੁਰੂ ਜੀ ਕਹਿੰਦੇ ਮੰਗੋ ਰਾਮ ਤੇ ਸਭ ਥੋ ਕੇ, ਮੈਂ ਪਰਮਾਤਮਾ ਦੇ ਕੋਲੋਂ ਪਦਾਰਥ ਮੰਗਦਾ ਆ, ਮੈਂ ਕਿਸੇ ਦੂਜੇ ਤੀਜੇ ਜਾਂ ਕਿਸੇ ਮਨੁੱਖ ਦਾ ਮੰਗਤਾ ਨਹੀਂ ਹਾਂ।
ਮਾਂਗ ਕੋ ਜਾਤ ਸ਼ਰਮ ਪਾਈ ਆਏ ਪ੍ਰਭ ਕੈ ਸਿਮਰਨ ਮੋਖ।
ਸਤਿਗੁਰੂ ਜੀ ਕਹਿਣ ਲੱਗੇ ਕਿਸੇ ਮਨੁੱਖ ਦੇ ਕੋਲੋਂ ਮੰਗੀਏ ਤੇ ਸਾਨੂੰ ਬਹੁਤ ਸ਼ਰਮ ਆਉਂਦੀ ਆ, ਕੌਣ ਸਾਡੀਆਂ ਲੋੜਾਂ ਪੂਰੀਆਂ ਕਰ ਸਕਦਾ। ਗੁਰਮੁਖ ਪਿਆਰਿਓ, ਮੈਂ ਹੁਣੇ ਜਦੋਂ ਆ ਰਿਹਾ ਸੀ ਨਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵੱਲ ਨੂੰ, ਮੇਰੇ ਅਗਲੇ ਬੰਨੇ ਇੱਕ ਟਰਾਲੀ ਆ ਰਹੀ ਸੀ ਤੇ ਉਹਦੇ ਮਗਰਲੇ ਬੰਨੇ ਲਿਖਿਆ ਹੋਇਆ ਸੀ ਨਿੱਤ ਮੰਗਿਆ ਚੀਜ਼ ਨਹੀਂ ਉਹ ਮਿਲਦੀ ਤੇ ਆਪਣੀ ਬਣਾ ਲਏ ਮਿੱਤਰਾ। ਮੈਂ ਕਿਹਾ ਕਿਆ ਸੁਣੀ ਗੱਲ ਆ। ਉਹ ਕਹਿਣ ਲੱਗਾ ਭਰਾਵਾ ਨਿੱਤ ਨਹੀਂ ਉਹ, ਤੈਨੂੰ ਮੈਂ ਤੇਰੀਆਂ ਲੋੜਾਂ ਪੂਰੀਆਂ ਕਰ ਸਕਦਾ, ਆਪਣੀ ਲੋੜ ਪੂਰੀ ਕਰਨ ਵਾਸਤੇ ਆਪਣੀ ਟਰਾਲੀ ਖੁਦ ਬਣਾ ਲਾ, ਰੋਜ਼ ਕਿੱਧਰ ਮੰਗਣ ਚੜਿਆ ਆ। ਤੇ ਉਹ ਜਿਹੜਾ ਮੰਗਣ ਵਾਲਾ ਜਾਊ ਜਦੋਂ ਮਗਰ ਲਿਖਿਆ ਪੜੂ ਨਾ, ਸ਼ਰਮ ਦੇ ਨਾਲ ਮਰ ਜੂਗਾ ਜੇ ਉਹ ਮੰਗੂਗਾ ਨਾ ਇਹ ਵਸਤੂ ਤੇ ਉਹਦੇ ਵੱਲ ਵੇਖ ਕੇ। ਆਪਾਂ ਉਧਾਰ ਮੰਗਣ ਜਾਂਦੇ ਨਾ ਤਾਂ ਦੁਕਾਨਦਾਰਾਂ ਨੇ ਪਹਿਲਾਂ ਹੀ ਲੈ ਕੇ ਲਾਇਆ ਹੁੰਦਾ ਆ ਅੱਜ ਨਗਦ ਤੇ ਕੱਲ ਉਧਾਰ, ਤੇ ਜਾਂ ਲਿਆ ਉਹਦਾ ਉਧਾਰ ਮੰਗ ਕੇ ਸ਼ਰਮਿੰਦਿਆ ਨਾ ਕਰੋ। ਉਹ ਕਾਹਦੀਆਂ ਸਾਡੀਆਂ ਲੋੜਾਂ ਪੂਰੀਆਂ ਕਰ ਸਕਦੇ ਨੇ ਗੁਰਮੁਖ ਪਿਆਰਿਓ, ਜਿਹੜੇ ਇਹ ਗੱਲਾਂ ਕਹਿ ਰਹੇ ਨੇ। ਜਦੋਂ ਅਸੀਂ ਮੰਗਣ ਜਾਈਏ ਸਾਨੂੰ ਸ਼ਰਮ ਆਉਂਦੀ ਆ, ਪਰ ਸਤਿਗੁਰਾਂ ਦੇ ਕੋਲੋਂ ਪਰਮਾਤਮਾ ਦੇ ਕੋਲੋਂ ਮੰਗਣ ਲੱਗਿਆ ਅਸੀਂ ਕਦੀ ਪੈਸਾ ਨਹੀਂ ਜੇ ਦਿੱਤਾ, ਕਿਉਂਕਿ ਸਾਡਾ ਬਾਪ ਆ ਸਾਡਾ ਪਿਤਾ ਆ, ਅਸੀਂ ਮੁਫਤ ਲੈਂਦੇ ਇਹਨਾਂ ਦੇ ਕੋਲੋਂ ਜੋ ਕੁਝ ਲੈਂਦੇ ਆ। ਮਨੁੱਖ ਦੇ ਕੋਲੋਂ ਮੰਗਦੇ ਆ ਸਤਿਗੁਰ ਜੀ ਕਹਿੰਦੇ ਇੰਨੀ ਜ਼ਿਆਦਾ ਸ਼ਰਮ ਆਉਂਦੀ ਆ, ਸ਼ਰਮ ਦਾ ਮਤਲਬ ਉਹਦਾ ਥਕਾਵਟ ਖੇਦ ਆ, ਵਿਅਰਥ ਮੰਗਦੇ ਹਾਂ ਅਸੀਂ। ਪ੍ਰਭ ਕੇ ਸਿਮਰਨ ਮੋਖ, ਪਰਮਾਤਮਾ ਦਾ ਸਿਮਰਨ ਕਰਨ ਦੇ ਨਾਲ ਇਹ ਮਾਇਆ ਦੇ ਪਦਾਰਥ ਜਿਹੜੇ ਆ ਨਾ ਇਹਨਾਂ ਤੋਂ ਮੁਕਤੀ ਮਿਲਦੀ ਆ, ਇਹ ਬੰਧਨਾਂ ਦੇ ਵਿੱਚ ਪਏ ਹੋਏ ਆ। ਕਦੇ ਫਿਰ ਇਸ ਵਿਸ਼ੇ ਨੂੰ ਛੂਵਾਂਗੇ ਕਿਉਂਕਿ ਸਮਾਂ ਨਹੀਂ ਆਪਣੇ ਕੋਲੋਂ। ਮੁਕਤੀ ਇੱਥੋਂ ਤੱਕ ਹੀ ਆਪਾਂ ਇਹਨੂੰ ਸੀਮਿਤ ਕਰ ਲਈਏ ਕਿ ਮੁਕਤ ਜਿਉਂਦੇ ਜੀ ਹੋਣਾ ਆ, ਮਰਨ ਤੋਂ ਬਾਅਦ ਵਾਲੀ ਮੁਕਤੀ ਨਹੀਂ ਜੇ ਸਤਿਗੁਰਾਂ ਨੇ ਮੰਨੀ। ਉਹ ਕਹਿੰਦੇ ਨੇ ਮਰਨ ਤੋਂ ਬਾਅਦ ਵਾਲੀ ਰਾਜ ਨਾ ਚਾਹੋ ਮੁਕਤ ਨਾ ਚਾਹੋ, ਮਰਨ ਤੋਂ ਬਾਅਦ ਵਾਲੀ ਮੁਕਤੀ ਦੀ ਮੈਨੂੰ ਲੋੜ ਨਹੀਂ ਹੈਗੀ। ਮਨ ਪ੍ਰੀਤ ਚਰਨ ਕਮਲਾਰੇ, ਤੇ ਬੇਣੀ ਭਗਤ ਜੀ ਨੇ ਤੇ ਬੜਾ ਸਪਸ਼ਟ ਕਰਕੇ ਕਹਿ ਦਿਓ, ਕਹਿਣ ਲੱਗੇ ਬੇਣੀ ਕਹੇ ਸੁਣੋ ਰੇ ਭਗਤੋ ਮਰਨ ਮੁਕਤ ਕਿਨ ਪਾਈ। ਕਹਿੰਦੇ ਮਰਨ ਤੋਂ ਬਾਅਦ ਕਹਿੰਦੇ ਮੁਕਤੀ ਪਾਈ ਆ, ਜਿਉਂਦੇ ਜੀ ਮੁਕਤ ਹੋਵੋ। ਤਾਂ ਸਤਿਗੁਰੂ ਜੀ ਕਹਿੰਦੇ ਨੇ ਇਸ ਮਾਇਆ ਦੇ ਬੰਧਨਾਂ ਤੋਂ ਮੁਕਤੀ ਦਿੱਤੀ ਆ ਪਰਮਾਤਮਾ ਦੇ ਸਿਮਰਨ ਨੇ। ਮਨੁੱਖ ਤੋਂ ਮੰਗਦੇ ਆ ਤੇ ਉਸ ਤਰ੍ਹਾਂ ਹੀ ਥਕਾਵਟ ਮਹਿਸੂਸ ਕਰੀਦੀ ਆ, ਖੇਦ ਮਹਿਸੂਸ ਕਰੀਦਾ ਆ, ਸ਼ਰਮ ਆਉਂਦੀ ਆ। ਮੰਗਣ ਵਾਸਤੇ ਰਹਾਉ ਦਾ ਵਿਸ਼ਰਾਮ ਦੇ ਕੇ ਅੱਗੇ ਕਿਰਪਾ ਕਰਦੇ ਨੇ ਜੀ।
ਦੁਖ ਮਨ ਜਨ ਸਿਮਰਤ ਪ੍ਰਾਨਾ ਵੇਦ ਦੁਕਾਰ ਕੋਖ।
ਦੁੱਖ ਹੁੰਦਾ ਆ ਗਉ ਦੇ ਨਾਲ ਕਿਸੇ ਦੀ ਵਿਚਾਰ ਕਰਨੀ ਇਕਾਗਰਤਾ ਦੇ ਨਾਲ। ਕਈ ਵਾਰ ਇਹ ਨਹੀਂ ਕਿ ਅਸੀਂ ਗਉ ਦੇ ਨਾਲ ਪੜ ਨਹੀਂ ਰਹੇ ਹੁੰਦੇ। ਤੀਰਥਾਂ ਤੇ ਜਾ ਕੇ ਨਾ ਇਸ਼ਨਾਨ ਕਰ ਰਹੇ ਹੁੰਦੇ ਤੇ ਨਾਲੇ ਜਪਜੀ ਸਾਹਿਬ ਦਾ ਪਾਠ ਪੜ ਰਹੇ ਹੁੰਦੇ ਆ, ਤੇ ਤੀਰਥ ਨਹਾਵਾਂ ਜੇ ਤਿਸ ਭਾਵਾਂ ਵਿਣ ਭਾਣੇ ਕੇ ਨਾਏ ਨਹਾਏ ਕਰੀ, ਨਾਲੇ ਪੰਗਤੀ ਪੜ ਰਹੇ ਹੁੰਦੇ ਆ ਤੇ ਨਾਲੇ ਇਸ਼ਨਾਨ ਟੁੱਬੇ ਮਾਰ ਰਹੇ ਹੁੰਦੇ ਆ, ਤੇ ਪਤਾ ਹੀ ਨਹੀਂ ਲੈ ਕਰਿਆ ਕਿ ਸਤਿਗੁਰੂ ਜੀ ਇਸ ਗੱਲ ਦਾ ਖੰਡਨ ਕਰ ਰਹੇ ਨੇ ਜਿਹੜਾ ਤੂੰ ਕੰਮ ਕਰ ਰਿਹਾ ਆ। ਜੇ ਗਉ ਦੇ ਨਾਲ ਇਸ ਪੰਗਤੀ ਨੂੰ ਵਿਚਾਰਿਆ ਜਾਵੇ ਤੇ ਪਤਾ ਲੱਗ ਜੇ ਕਿ ਆ ਇਸ਼ਨਾਨ ਕਰਨ ਤੋਂ ਬਾਅਦ ਸੱਚਖੰਡ ਜਾ ਕੇ ਅੰਦਰ ਬਹਿਣਾ ਆ, ਤੇ ਉਹ ਜਿਹੜਾ ਅੰਦਰ ਕੀਰਤਨ ਹੋ ਰਿਹਾ ਨਾ ਉਸ ਕੀਰਤਨ ਦੇ ਵਿੱਚ ਮਨ ਦਾ ਇਸ਼ਨਾਨ ਕਰਾਉਣਾ ਆ। ਬਾਕੀ ਅਸੀਂ ਬਾਹਰੀ ਇਸ਼ਨਾਨ ਕਰਕੇ ਨਾਲੇ ਦੌੜਨ ਦੀ ਕਰਦੇ, ਮਨ ਦਾ ਇਸ਼ਨਾਨ ਰਹਿ ਜਾਂਦਾ ਤੇ ਮਨ ਮੈਲਾ ਦਾ ਮੈਲਾ ਹੀ ਰਹਿ ਜਾਂਦਾ ਆ। ਸਰਵੇ ਦੇ ਬਹੁਤ ਗਉ ਦੇ ਨਾਲ ਘੋਖ ਕੀਤੀ ਆ ਮੁਨੀਆਂ ਨੇ, ਰਿਸ਼ੀਆਂ ਮੁਨੀਆਂ ਨੇ, ਪਰਮਾਤਮਾ ਦੇ ਸੇਵਕਾਂ ਨੇ, ਸਿਮਰਤੀਆਂ ਪੜ੍ਹੀਆਂ ਨੇ, ਵੇਦਾਂ ਨੂੰ ਪੜ੍ਹਿਆ ਆ, ਤੇ ਵੇਦਾਂ ਨੂੰ ਪੜ੍ਹ ਕੇ ਉੱਚੇ ਉੱਚੇ ਬੋਲ ਬੋਲ ਕੇ ਵੀ ਲੋਕਾਂ ਨੂੰ ਸੁਣਾਇਆ ਆ। ਕੀ ਸੁਣਾਇਆ ਹੈ?
ਕਿਰਪਾ ਸਿੰਧ ਸੇ ਸੱਚ ਪਾਈ ਆਏ ਦੋਵੇਂ ਸੋਏ ਲੈ ਲੋਕਾਂ।
ਕਿਰਪਾ ਸਿੰਧ ਤੋਂ ਭਾਵ ਹੈ ਕਿ ਉਹ ਪਰਮਾਤਮਾ ਕਿਰਪਾ ਦਾ ਸਿੰਧ ਕਹਿ ਦਈਏ ਸਮੁੰਦਰ ਆ। ਪਰਮਾਤਮਾ ਕਿਰਪਾ ਦਾ ਸਮੁੰਦਰ ਹੈ, ਉਹ ਕਿਵੇਂ ਪ੍ਰਾਪਤ ਹੋਵੇ? ਕਹਿੰਦੇ ਵੇਦਾਂ ਨੂੰ ਪੜ੍ਹ ਕੇ, ਗ੍ਰੰਥਾਂ ਨੂੰ ਪੜ੍ਹ ਕੇ ਉੱਚੀ ਉੱਚੀ ਸੁਣਾਇਆ, ਸਿਮਰਤੀਆਂ ਨੂੰ ਪੜ੍ਹ ਕੇ ਉੱਚੀ ਉੱਚੀ ਸੁਣਾਇਆ ਆ। ਰਿਸ਼ੀ ਮੁਨੀ ਤੇ ਸਾਰੇ ਧਾਰਮਿਕ ਗ੍ਰੰਥ ਇਹ ਗੱਲ ਕਹਿੰਦੇ ਨੇ, ਪਰਮਾਤਮਾ ਨੂੰ ਜੇ ਪਾਉਣਾ ਹੀ ਨਾ ਤੇ ਸਿਮਰਨ ਕਰਿਆ ਕਰ, ਸੇਵਾ ਕਰਿਆ ਕਰ, ਦੋਵੇਂ ਸੁਹੇਲੇ ਲੋਕ, ਤੇਰਾ ਲੋਕ ਤੇ ਪ੍ਰਲੋਕ ਸੁਹੇਲਾ ਹੋ ਜਾਏਗਾ, ਸੁਖੀ ਹੋ ਜਾਵੇਗਾ।
ਆਨ ਆਚਾਰ ਵਿਵਹਾਰ ਹੈ ਜੇਤਾ ਬਿਨ ਹਰ ਸਿਮਰਨ ਫੋਕ
ਫੋਕ ਹੁੰਦਾ ਆ ਫੋਕਟ ਵਾਧੂ ਸਤਿਗੁਰੂ ਜੀ ਸਾਨੂੰ ਸਮਝਾਉਂਦੇ ਨੇ ਹੋਰ ਜਿਹੜੇ ਕੰਮ ਅਸੀਂ ਸਿਮਰਨ ਤੋਂ ਬਿਨਾਂ ਕਰਦੇ ਹਾਂ ਨਾ ਵਿਵਹਾਰ ਹੈ ਜੇਤੇ ਇਹ ਸਾਰੇ ਫੋਕੇ ਨੇ ਜੇ ਸਿਮਰਨ ਦੀ ਨਾ ਤੇ ਸੇਵਾ ਕੀਤੀ ਵੀ ਗਈ ਜੇ ਸਿਮਰਨ ਦੀ ਨਾ ਆਹ ਦਾਨ ਪੁੰਨ ਕੀਤਾ ਵੀ ਗਿਆ ਜੇ ਸਿਮਰਨ ਦੀ ਨਾ ਤੇ ਕੀਰਤਨ ਕੀਤਾ ਵੀ ਗਿਆ ਜੇ ਸਿਮਰਨ ਦੀ ਨਾ ਜੇ ਯਾਦ ਨਹੀਂ ਨਾ ਪਰਮਾਤਮਾ ਦੀ ਤੇ ਆਹ ਤੁਹਾਡੀ ਕਥਾ ਸੁਣੀ ਹੋਈ ਵੀ ਗਈ ਤੇ ਮੇਰੀ ਕੀਤੀ ਹੋਈ ਵੀ ਗਈ ਜੇ ਯਾਦ ਹੀ ਨਹੀਂ ਕੀਤਾ ਪਰਮਾਤਮਾ ਨੂੰ ਬਾਕੀ ਸਾਰੇ ਹੀ ਕੰਮ ਜਿਹੜੇ ਨੇ ਨਾ ਗੁਰਮੁਖ ਪਿਆਰੇ ਉਹ ਵਿਅਰਥ ਨੇ ਪਰਮਾਤਮਾ ਦਾ ਇੱਕ ਸਿਮਰਨ ਜਿਹੜਾ ਨਾ ਉਹਦੇ ਵਿੱਚ ਉਹ ਤਤ ਦੀ ਪ੍ਰਾਪਤੀ ਹੁੰਦੀ ਆ ਬਾਕੀ ਸਾਰੇ ਕਰਮ ਕਾਂਡ ਜਿਹੜੇ ਨੇ ਫੋਕੇ ਨੇ ਜੀ
ਨਾਨਕ ਜਨਮ ਮਰਨ ਪਏ ਕੱਟ ਮਿਲ ਸਾਧੂ ਬਿਨ ਸਹਿ ਸੋਕ
ਮਿਲ ਸਾਧੂ ਦਾ ਭਾਵ ਆ ਗੁਰੂ ਨੂੰ ਮਿਲਣਾ ਸਾਧ ਨਾ ਦਿਸੇ ਜਗਤ ਵਿੱਚ ਥੰਮੇ ਨਾ ਹੀ ਸਾਧ ਬਿਨ ਸਾਧ ਨਾ ਦਿਸੇ ਜਗ ਵਿੱਚ ਘੋਆ ਭਾਈ ਗੁਰਦਾਸ ਜੀ ਇਹ ਗੱਲ ਕਹਿੰਦੇ ਕਹਿੰਦੇ ਹੁਣ ਧਰਤੀ ਜਿਹੜੀ ਆ ਨਾ ਲੁਕਾਈ ਜਿਹੜੀ ਆ ਕਹਿੰਦੇ ਗੜਕ ਰਹੀ ਆ ਡੁੱਬ ਰਹੀ ਆ ਸਾਧ ਤੋਂ ਬਿਨਾਂ ਨੂੰ ਥੰਮ ਨਹੀਂ ਕੋਈ ਸਕਦਾ ਬਚਾ ਨਹੀਂ ਸਕਦਾ ਤੇ ਸਾਧ ਕੋਈ ਨਜ਼ਰ ਨਹੀਂ ਆਉਂਦਾ ਤੇ ਫਿਰ ਸਾਧ ਇੱਕ ਆਏ ਉਹਨਾਂ ਨੇ ਕਿਰਪਾ ਕੀਤੀ ਗੁਰੂ ਨਾਨਕ ਸਾਹਿਬ ਜੀ ਉਹਨਾਂ ਨੇ ਡੁੱਬਦੀ ਹੋਈ ਲੁਕਾਈ ਨੂੰ ਬਚਾਇਆ ਮਿਲ ਸਾਧੂ ਗੁਰੂ ਨਾਨਕ ਦੇ ਨਾਲ ਮਿਲਣਾ ਗੁਰੂ ਨਾਨਕ ਕੌਣ ਆ ਗੁਰੂ ਗ੍ਰੰਥ ਸਾਹਿਬ ਜੀ ਆਪਾਂ ਇਹ ਹੁਣ ਗੱਲਾਂ ਕਹਿਣੀਆਂ ਛੱਡ ਦਈਏ ਗੁਰਮੁਖ ਪਿਆਰਿਓ ਕਿ ਆਵੀਂ ਬਾਬਾ ਨਾਨਕ ਆ ਬਾਬਾ ਨਾਨਕ ਕਿਤੇ ਨਹੀਂ ਜੇ ਗਿਆ ਬਾਬਾ ਨਾਨਕ ਸਾਡੇ ਕੋਲ ਆ ਪਰ ਉਹ ਬੁੱਲੇ ਸ਼ਾਹ ਕਹਿੰਦਾ ਰੱਬ ਦੇ ਤੇਰੇ ਤੋਂ ਵੱਖ ਨਹੀਂ ਪਰ ਤੇਰੀ ਵੇਖਣ ਵਾਲੀ ਅੱਖ ਨਹੀਂ ਅਸੀਂ ਗਿਆਨ ਦੀ ਅੱਖ ਦੇ ਨਾਲ ਕਦੇ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਗੁਰੂ ਨਾਨਕ ਨੂੰ ਲੱਭਣ ਦੀ ਕੋਸ਼ਿਸ਼ ਨਹੀਂ ਕੀਤੀ ਤੇ ਅਸੀਂ ਕੀ ਕੀਤਾ ਗੁਰੂ ਨਾਨਕ ਦੀਆਂ ਮੂਰਤੀਆਂ ਬਣਾ ਦਿੱਤੀਆਂ ਨੇ ਗੁਰੂ ਨਾਨਕ ਦੀਆਂ ਫੋਟੋਆਂ ਬਣਾ ਦਿੱਤੀਆਂ ਨੇ ਜਦਕਿ ਗੁਰੂ ਨਾਨਕ ਦੀ ਆ ਫੋਟੋ ਸਾਡੇ ਸਾਹਮਣੇ ਸਾਹਮਣੇ ਸਾਡੇ ਗੁਰੂ ਨਾਨਕ ਤੇ ਕਦਰ ਨਹੀਂ ਪਾਈ ਅਸੀਂ ਸਤਿਗੁਰ ਸੱਚੇ ਪਾਤਸ਼ਾਹ ਜੀ ਕਹਿੰਦੇ ਜਦੋਂ ਅਸੀਂ ਗੁਰੂ ਨੂੰ ਮਿਲ ਜਾਂਦੇ ਹਾਂ ਜਨਮ ਤੇ ਮਰਨ ਦਾ ਜਿਹੜਾ ਭੈ ਆ ਨਾ ਡਰ ਜਿਹੜਾ ਆ ਕਾਟੇ ਕੱਟਿਆ ਜਾਂਦਾ ਨਾਸ ਹੋ ਜਾਂਦਾ ਆ ਬਿਣਸੇ ਸਭੇ ਸ਼ੋਕ ਆਹ ਜਿਹੜੀਆਂ ਚਿੰਤਾ ਨੇ ਨਾ ਗੁਰਮੁਖ ਪਿਆਰਿਓ ਆ ਚਿੰਤਾ ਆ ਰੋਗ ਇਹਨਾਂ ਤੋਂ ਵੀ ਮੁਕਤ ਹੋ ਜਾਂਦਾ ਆ ਮਨੁੱਖ ਜਦੋਂ ਗੁਰੂ ਨੂੰ ਆਣ ਕੇ ਮਿਲ ਪੈਂਦਾ ਆ ਆਪਾਂ ਆਏ ਤੇ ਜ਼ਰੂਰ ਆ ਗੁਰੂ ਕੀ ਹਜ਼ੂਰੀ ਦੇ ਵਿੱਚ ਪਰ ਗੁਰੂ ਦੇ ਉਪਦੇਸ਼ ਨੂੰ ਜੇ ਮਨ 'ਚ ਵਸਾ ਲਿਆ ਨਾ ਤੇ ਨਾਲ ਲੈ ਗਏ ਘਰਾਂ ਦੇ ਵਿੱਚ ਤੇ ਮਨ ਇੱਕ ਇਹੋ ਜਿਹੇ ਖੇੜੇ ਦੇ ਚਾਹੇਗਾ ਕਿ ਗੁਰੂ ਮੇਰੇ ਅੰਗ ਸੰਗ ਆ ਨਾ ਕੋਈ ਸਾਨੂੰ ਕਿਸੇ ਦਾ ਡਰ ਆ ਤੇ ਨਾ ਕਿਸੇ ਦਾ ਕੋਈ ਖਤਰਾ ਹੀ ਰਹਿ ਜਾਏਗਾ ਗੁਰੂ ਸ਼ਬਦ ਦੇ ਵਿੱਚ ਆਈਆਂ ਹੋਈਆਂ ਵਿਚਾਰਾਂ ਨੂੰ ਆਪਣੇ ਹਿਰਦੇ ਦੇ ਵਿੱਚ ਧਾਰਨ ਕਰਕੇ ਗੁਰਮੁਖ ਪਿਆਰਿਓ ਲੋਕ ਸੁਖੀ ਪ੍ਰਲੋਕ ਸੁਹੇਲਾ ਬਣਾਵੋ ਹੋਈਆਂ ਗਲਤੀਆਂ ਭੁੱਲਾਂ ਚੁੱਕਾਂ ਦੀ ਮੁਆਫੀ ਹਾਰਦਿਕ ਤੌਰ ਤੇ ਧੰਨਵਾਦ
ਪਾਨ ਆਚਾਰ ਵਿਵਹਾਰ ਹੈ ਜੇਤਾ ਬਿਨ ਹਰ ਸਿਮਰਨ ਫੋਕ ਨਾਨਕ ਜਨਮ ਮਰਨ ਪਏ ਕੱਟ ਮਿਲ ਸਾਧੂ ਬਿਨ ਸਹਿ ਸੋਕ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। Oh.